ਧਰਮਾਂ ਦੇ ਠਾਡੇ ਦਰਬਾਰ ਤੁਧ ਬਿਨ ਸੁਰਤ ਕਰੇ ਕੋ ਮੇਰੀ ਦਰਸਨ ਦੀ ਜੈ ਖੋਲ ਕਿਵਾਰ ਤੁਮ ਧਨ ਧਨੀ ਉਦਾਰ ਤਿਆਗੀ ਰਮਨਨ ਸੁਨੀਅਤ ਸੁਜਸ ਤੁਮਾਰ ਮਾਂਗਉ ਕਾਹੇ ਰੰਕ ਸਭ ਦੇਖਾਂ ਤੁਝ ਹੀ ਤੇ ਮੇਰੋ ਨਿਸਤਾਰ ਜੈ ਦੇਉ ਨਾਮਾ ਬਿਪ ਸੁਦਾਮਾ ਤਿਨ ਕਉ ਕਿਰਪਾ ਭਈ ਹੈ ਅਪਾਰ ਕਹਿ ਕਬੀਰ ਤੁਮ ਸਮਰੱਥ ਦਾਤੇ ਚਾਰ ਪਦਾਰਥ ਦੇਤ ਨਾ ਬਾਰ ਕਹਿ ਕਬੀਰ ਤੁਮ ਸਮਰੱਥ ਦਾਤੇ ਚਾਰ ਪਦਾਰਥ ਦੇਤ ਨਾ ਬਾਰ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹਿ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦਸ ਪਾਤਸ਼ਾਹੀਆਂ ਦੇ ਆਤਮਿਕ ਸਰੂਪ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਾਜੀ ਨਿਵਾਜੀ ਹੋਈ ਸਨਮਾਨਯੋਗ ਸਾਧ ਸੰਗਤ ਜੀਓ, ਗੁਰੂ ਪਾਤਸ਼ਾਹ ਦੇ ਦਰਬਾਰ ਵਿੱਚ ਆਸਾ ਦੀ ਵਾਰ ਦੇ ਕੀਰਤਨ ਦੀ ਸੰਪੂਰਨਤਾ ਹੋਈ ਹੈ। ਇਸ ਤੋਂ ਉਪਰੰਤ ਹਰ ਰੋਜ਼ ਦੇ ਨੇਮ ਅਨੁਸਾਰ ਗੁਰਬਾਣੀ ਦੀ ਕਥਾ ਵਿਆਖਿਆ ਦਾ ਸਮਾਂ ਹੋਇਆ ਹੈ। ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਉਚਾਰਨ ਕੀਤੇ ਹੋਏ ਸਲੋਕਾਂ ਵਿੱਚੋਂ ਆਪਾਂ ਕੁਝ ਇੱਕ ਦੋ ਸਲੋਕਾਂ ਦੀ ਵਿਚਾਰ ਕਰਕੇ ਪਾਤਸ਼ਾਹ ਦੇ ਹੁਕਮ ਨੂੰ ਸਮਝਣ ਬੁੱਝਣ ਦਾ ਉਪਰਾਲਾ ਕਰਾਂਗੇ। ਧੰਨ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੀਸ ਝੁਕਾਈਏ ਅਤੇ ਅਦਬ ਸਹਿਤ ਬੁਲਾਈਏ ਜੀ। ਸਤਨਾਮ ਸ੍ਰੀ ਵਾਹਿਗੁਰੂ ਜੀ। ਗੁਰ ਪੀਰਾਂ ਕੀ ਚਾਕਰੀ ਮਹਾਂਕਰੜੀ ਸੁਖ ਸਾਰ ਕਦਰ ਕਰੇ ਜਿਸ ਆਪਣੀ ਇਸ ਲਾਏ ਹੇਤ ਪਿਆਰ ਸਤਿਗੁਰ ਕੀ ਸੇਵੈ ਲੱਗਿਆ ਭਉ ਜਲ ਤਰੈ ਸੰਸਾਰ ਮਨ ਚਿੰਦਿਆ ਫਲ ਪਾਏ ਸੀ ਅੰਤਰ ਵਿਵੇਕ ਵਿਚਾਰ ਨਾਨਕ ਸਤਿਗੁਰ ਮਿਲਿਆ ਪ੍ਰਭ ਪਾਈਐ ਸਭ ਦੁਖ ਨਿਵਾਰਨ ਹਾਰ। ਇਹ ਸਲੋਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 1422 ਨੰਬਰ ਅੰਗ ਉੱਪਰ ਸੁਭਾਏਮਾਨ ਹੈ। ਪਾਤਸ਼ਾਹ ਜੀ ਦੇ ਬਚਨ ਨੇ ਗੁਰ ਪੀਰਾਂ ਕੀ ਚਾਕਰੀ ਮਹਾਂਕਰੜੀ ਸੁਖ ਸਾਰ। ਚਾਕਰੀ ਦਾ ਅਰਥ ਹੈ ਸੇਵਾ ਕਰਨੀ। ਚਾਕਰੀ ਤਨਖਾਹ ਲੈ ਕੇ ਵੀ ਕੀਤੀ ਜਾਂਦੀ ਹੈ। ਚਾਕਰੀ ਤਨਖਾਹ ਨਾ ਲੈਣੀ ਪਰ ਮਨ ਵਿੱਚ ਡਰ ਰੱਖਣਾ ਕਿ ਜਿਸ ਤਰ੍ਹਾਂ ਮੈਂ ਤਨਖਾਹ ਲੈਣ ਵਾਲੇ ਨੌਕਰ ਅਤੇ ਸੇਵਾਦਾਰ ਦੇ ਨਾਲੋਂ ਵੀ ਜ਼ਿਆਦਾ ਜ਼ਿੰਮੇਵਾਰ ਹਾਂ। ਇਹ ਪਾਤਸ਼ਾਹ ਜੀ ਫਰਮਾਉਂਦੇ ਨੇ ਕਿ ਗੁਰੂਆਂ ਪੀਰਾਂ ਦੀ ਚਾਕਰੀ ਇਸ ਤਰ੍ਹਾਂ ਜਿਹੜੇ ਸੇਵਕ ਕਰਦੇ ਨੇ ਇਹ ਮਹਾਂਕਰੜੀ, ਇਹ ਬੜੀ ਸਖਤ ਸੇਵਾ ਹੁੰਦੀ ਹੈ, ਇਹ ਬੜੀ ਔਖੀ ਸੇਵਾ ਹੁੰਦੀ ਹੈ। ਪਰ ਪਾਤਸ਼ਾਹ ਫਰਮਾਉਂਦੇ ਨੇ ਬਾਅਦ ਵਿੱਚ ਇਸ ਦਾ ਫਲ ਕੀ ਮਿਲਦਾ ਹੈ? ਸੁਖ ਸਾਰ। ਜਿਤਨੇ ਵੀ ਸੁਖ ਨੇ ਉਹਨਾਂ ਦਾ ਜੋ ਨਿਚੋੜ ਹੈ, ਸੁਖਾਂ ਦਾ ਤੱਤ ਹੈ, ਉਹ ਸੁੱਖਾਂ ਦਾ ਸਾਰ, ਇਤਨਾ ਮਹਾਨ ਸੁੱਖ ਜੋ ਹੈ ਉਹ ਮਿਲਦਾ ਹੈ। ਪਰ ਪਹਿਲਾਂ ਇਹ ਮਹਾਂਕਰੜੀ, ਇਹ ਮਹਾਨ ਔਖੀ ਹੋਇਆ ਕਰਦੀ ਹੈ। ਗੁਰ ਪੀਰਾਂ ਕੀ ਚਾਕਰੀ, ਗੁਰੂ ਹੁੰਦੇ ਨੇ ਜਿਹੜੇ ਧਰਤੀ ਦੇ ਉੱਪਰ ਸੰਸਾਰ ਦੇ ਸਾਰੇ ਜੀਵਾਂ ਨੂੰ ਵੀ ਪਾਰ ਉਤਾਰਨ ਦੀ ਸਮਰੱਥਾ ਰੱਖਦੇ ਹੁੰਦੇ ਹੈ, ਔਰ ਆਪਣੇ ਆਪਣੇ ਯੁੱਗ ਦੇ ਵਿੱਚ ਉਹ ਅਵਤਾਰ ਬਣ ਕੇ ਆਏ ਹੁੰਦੇ ਹੈ, ਜਿਸ ਤਰ੍ਹਾਂ ਸਾਡੇ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਔਰ ਗੁਰੂ ਗ੍ਰੰਥ ਸਾਹਿਬ ਜੀ ਤੱਕ। ਪੀਰ ਹੁੰਦੇ ਨੇ ਜਿਹੜੇ ਗੁਰੂਆਂ ਦੇ ਚਰਨੀ ਲੱਗ ਕੇ ਇਤਨੀ ਭਗਤੀ ਕਰਦੇ ਨੇ ਕਿ ਉਹ ਵੀ ਬਹੁਤ ਸਾਰਿਆਂ ਨੂੰ ਪਾਰ ਉਤਾਰਨ ਦੀ ਸਮਰੱਥਾ ਰੱਖਦੇ ਨੇ, ਪਰ ਗੁਰੂ ਸਾਹਿਬ ਜੀ ਦੇ ਸਦਰਸ਼ ਅਤੇ ਗੁਰੂ ਸਾਹਿਬ ਜੀ ਦੇ ਉਹ ਬਰਾਬਰ ਨਹੀਂ ਹੋਇਆ ਕਰਦੇ। ਜਿਵੇਂ ਪੀਰ ਬੁੱਢਣ ਸ਼ਾਹ ਦਾ ਨਾਮ ਆਉਂਦਾ ਹੈ, ਇਵੇਂ ਭੀਖਮ ਸ਼ਾਹ ਦਾ ਨਾਮ ਆਉਂਦਾ ਹੈ। ਇਸ ਤਰ੍ਹਾਂ ਪੀਰ ਜੋ ਨੇ ਉਹਨਾਂ ਅੰਦਰ ਵੀ ਸ਼ਕਤੀਆਂ ਹੁੰਦੀਆਂ ਨੇ, ਪਰ ਗੁਰੂ ਸਾਹਿਬ ਜੀ ਜੋ ਨੇ ਉਹ ਜਗਤ ਦੇ ਉੱਪਰ ਸਾਰੇ ਸੰਸਾਰ ਨੂੰ ਪਾਰ ਉਤਾਰਨ ਦੀ ਸਮਰੱਥਾ ਰੱਖਦੇ ਨੇ, ਜਿਨ੍ਹਾਂ ਦੀ ਪਰਾਲਬਧ ਨਹੀਂ ਹੁੰਦੀ ਉਹ ਫਿਰ ਵੀ ਵਾਂਝੇ ਰਹਿ ਜਾਂਦੇ ਨੇ। ਇਸ ਲਈ ਪਾਤਸ਼ਾਹ ਫਰਮਾਉਂਦੇ ਨੇ ਗੁਰੂਆਂ ਦੀ ਚਾਕਰੀ ਕਰਨੀ, ਸੇਵਾ ਕਰਨੀ, ਅਤੇ ਪੀਰਾਂ ਦੀ ਵੀ ਚਾਕਰੀ ਅਤੇ ਸੇਵਾ ਕਰਨੀ ਮਹਾਂਕਰੜੀ, ਇਹ ਅਤ ਔਖੀ ਹੈ, ਸਖਤ ਘਾਲਣਾ ਹੈ। ਪਰ ਜੇ ਕੋਈ ਇਸ ਘਾਲਣਾ ਨੂੰ ਘਾਲ ਲਵੇ ਸੁਖਸਾਰ, ਬਾਅਦ ਵਿੱਚ ਉਹਨੂੰ ਬਹੁਤ ਸ੍ਰੇਸ਼ਟ ਸੁੱਖ ਮਿਲਦਾ ਹੈ। ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਦੇ ਚਰਨਾਂ ਵਿੱਚ ਰਹਿ ਕੇ ਬਾਬਾ ਲਹਿਣਾ ਸਾਹਿਬ ਜੀ ਨੇ ਕਰੜੀ ਘਾਲਣਾ ਘਾਲੀ, ਔਰ ਉਸ ਘਾਲਣਾ ਨੂੰ ਪੜ੍ਹਦਿਆਂ ਔਰ ਮਨ ਵਿੱਚ ਚਿਤਵਨੀ ਕਰਦਿਆਂ ਇਹ ਮਹਿਸੂਸ ਹੋ ਜਾਂਦਾ ਹੈ ਕਿ ਉਹ ਕਿਤਨੀ ਕਰੜੀ ਘਾਲਣਾ ਹੋਵੇਗੀ ਜੋ ਬਾਬਾ ਲਹਿਣਾ ਸਾਹਿਬ ਜੀ ਨੇ ਘਾਲੀ ਹੈ। ਰਾਵੀ ਦੇ ਕਿਨਾਰੇ 'ਤੇ ਇੱਕ ਵਾਰ ਧੰਨ ਧੰਨ ਬਾਬਾ ਲਹਿਣਾ ਸਾਹਿਬ ਜੀ ਸਤਿਗੁਰੂ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੇ ਬਸਤਰ ਲੈ ਕੇ ਤੋ ਸੇਵਾ ਦੇ ਵਿੱਚ ਹਾਜ਼ਰ ਨੇ, ਖੜ੍ਹੇ ਨੇ। ਵਰਖਾ ਹੋ ਰਹੀ ਸੀ, ਸਰਦੀ ਜਿਹੜੀ ਸੀ ਉਹਦੇ ਮਹੀਨੇ ਸਨ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨਦੀ ਦੇ ਵਿੱਚ ਇਸ਼ਨਾਨ ਕਰਦੇ ਕਰਦੇ ਉੱਥੇ ਹੀ ਵਾਹਿਗੁਰੂ ਪਰਮੇਸ਼ਰ ਦੀ ਆਰਾਧਨਾ ਦੇ ਵਿੱਚ ਅੰਤਰ ਧਿਆਨ ਹੋ ਕੇ ਲੰਬਾ ਸਮਾਂ ਰਾਵੀ ਦਰਿਆ ਦੇ ਵਿੱਚ ਰੁਕੇ ਰਹੇ, ਇਸ਼ਨਾਨ ਕਰਦੇ ਔਰ ਖੜ੍ਹੇ ਖੜ੍ਹੇ ਅੰਤਰ ਧਿਆਨ ਹੋ ਕੇ ਸਿਮਰਨ ਵਿੱਚ ਲੀਨ ਹੋ ਗਏ। ਅਤੇ ਪ੍ਰਸੰਗ ਆਉਂਦਾ ਹੈ ਕਿ ਬਾਬਾ ਲਹਿਣਾ ਸਾਹਿਬ ਜੀ ਦੇ ਦੰਦੋਂ ਰਿੱਕੇ ਔਰ ਕੰਬਣੀਆਂ ਛਿੜਨੀਆਂ ਸ਼ੁਰੂ ਹੋ ਗਈਆਂ, ਔਰ ਉੱਪਰੋਂ ਵਰਖਾ ਦਾ ਪਾਣੀ, ਸਰਦੀ ਦੀ ਹਵਾ, ਔਰ ਬੈਠੇ ਬੈਠੇ ਬਾਬਾ ਲਹਿਣਾ ਸਾਹਿਬ ਜੀ ਦਾ ਸਰੀਰ ਸਾਰਾ ਸੁੰਨ ਹੋ ਗਿਆ, ਸੇਵਾ ਦੇ ਵਿੱਚੋਂ ਅਗਾਂਹ ਪਛਾਣ ਨਹੀਂ ਹੋਏ, ਔਰ ਆਵਾਜ਼ ਮਾਰ ਕੇ ਕੋਈ ਬੇਨਤੀ ਨਹੀਂ ਕੀਤੀ ਕਿ ਮਹਾਰਾਜ ਜੀ ਆਓ ਚੱਲੀਏ, ਹੁਣ ਤਾਂ ਠੰਡ ਲੱਗਦੀ ਹੈ। ਇਤਨਾ ਸਰੀਰ ਸੁੰਨ ਹੋ ਗਿਆ ਕਿ ਬੇਸੁੱਧ ਹੋਇਆ ਸਰੀਰ, ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਪਾਤਸ਼ਾਹ ਨੇ ਬਾਹਰ ਆ ਕੇ ਫਿਰ ਆਪਣਾ ਚਰਨ ਛੁਹਾਇਆ ਸੀ ਅਤੇ ਫਿਰ ਸਰੀਰ ਦੀ ਸੁੱਧ ਬੁੱਧ ਆਈ ਸੀ, ਨਹੀਂ ਤਾਂ ਸਰੀਰ ਠੰਡ ਦੇ ਵਿੱਚ ਇੰਨਾ ਸੁੰਨ ਹੋ ਗਿਆ ਸੀਗਾ। ਸ੍ਰੀ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੇ ਬੇਅੰਤ ਲੱਖਾਂ ਹੀ ਸਿੱਖ ਸੇਵਕ ਸਨ, ਪਰ ਕਰੜੀ ਘਾਲਣਾ ਘਾਲਦਿਆਂ ਘਾਲਦਿਆਂ ਬਾਬਾ ਲਹਿਣਾ ਸਾਹਿਬ ਜੀ ਨੇ ਸੁਖਸਾਰ, ਅਖੀਰ ਨੂੰ ਸੁਖਾਂ ਦਾ ਸ੍ਰੇਸ਼ਟ ਜੋ ਸਾਰ ਅੰਸ਼ ਹੈ ਉਹ ਉਹਨਾਂ ਨੇ ਪ੍ਰਾਪਤ ਕੀਤਾ ਹੈ। ਧੰਨ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਪਾਤਸ਼ਾਹ ਜੀ ਨੇ ਜਦੋਂ ਧਾਨਕ ਰੂਪ ਧਾਰ ਕੇ ਆਪਣੇ ਪਾਸ ਰਹਿਣ ਵਾਲਿਆਂ ਸਿੱਖਾਂ ਦੀਆਂ ਪ੍ਰੀਖਿਆਵਾਂ ਕੀਤੀਆਂ, ਸਿੱਖਾਂ ਦੀ ਪਰਖ ਕੀਤੀ ਕਿ ਕਿਹੜਾ ਕਿਹੜਾ ਸਿੱਖ ਕਿਤਨਾ ਕੁ ਸਿਦਕ ਰੱਖਦਾ, ਕਿੰਨਾ ਸਮਾਂ ਮੇਰੇ ਪਾਸ ਰੁਕਿਆ ਰਹਿੰਦਾ ਅਤੇ ਕਦੋਂ ਫਿਰ ਦੌੜ ਜਾਂਦਾ। ਅਤੇ ਮਹਾਰਾਜ ਪਾਤਸ਼ਾਹ ਜੀ ਨੇ ਜਿਹੜੇ ਸਿੱਖ ਮਹਾਰਾਜ ਜੀ ਦੇ ਪਿੱਛੇ ਆਉਂਦੇ ਨੇ, ਗੁਰੂ ਮਹਾਰਾਜ ਪਾਤਸ਼ਾਹ ਜੀ ਉਹਨਾਂ ਨੂੰ ਸੋਟੇ ਵੀ ਮਾਰਦੇ ਨੇ, ਇੱਕ ਪ੍ਰੀਖਿਆ ਸੀ। ਪਰ ਬਾਬਾ ਲਹਿਣਾ ਸਾਹਿਬ ਜੀ ਮਹਾਰਾਜ ਜੀ ਦੇ ਸੋਟੇ ਖਾ ਕੇ ਵੀ ਪਾਤਸ਼ਾਹ ਜੀ ਦੇ ਕੋਲੋਂ ਜਾਂਦੇ ਨਹੀਂ, ਮਹਾਰਾਜ ਪਾਤਸ਼ਾਹ ਕਹਿੰਦੇ ਨੇ ਕਿ ਸਾਰੇ ਭੱਜ ਗਏ ਨੇ, ਤੂੰ ਕਿਉਂ ਨਹੀਂ ਜਾਂਦਾ? ਕਹਿੰਦੇ ਜੀ ਜਿਹੜੇ ਚਲੇ ਗਏ ਨੇ ਉਹਨਾਂ ਦਾ ਕੋਈ ਥਾਂ ਟਿਕਾਣਾ ਹੋਵੇਗਾ ਜਿੱਥੇ ਜਾ ਕੇ ਉਹ ਰਹਿ ਲੈਣਗੇ। ਮੇਰਾ ਮਹਾਰਾਜ ਜੀ ਤੁਹਾਡੇ ਚਰਨਾਂ ਤੋਂ ਬਿਨਾਂ ਹੋਰ ਕੋਈ ਟਿਕਾਣਾ ਹੀ ਹੈ ਨਹੀਂ, ਅਤੇ ਮੈਂ ਜਾਵਾਂ ਕਿੱਥੇ ਅਤੇ ਮੈਂ ਰਹਾਂ ਕਿੱਥੇ? ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਕਹਿੰਦੇ ਜੇ ਤੂੰ ਜ਼ਰੂਰੀ ਹੀ ਮੇਰੇ ਨਾਲ ਰਹਿਣਾ ਚਾਹੁੰਦਾ ਹੈ ਤਾਂ ਚੱਲ ਫਿਰ, ਉਹ ਮੁਰਦਾ ਪਿਆ ਹੋਇਆ ਹੈ ਉਸਨੂੰ ਖਾ, ਚਿੱਟਾ ਕੱਪੜਾ ਉੱਪਰ ਪਿਆ ਹੋਇਆ ਸੰਘਣੇ ਦਰਖਤਾਂ ਦੇ ਵਿੱਚ। ਮਹਾਰਾਜ ਪਾਤਸ਼ਾਹ ਜੀ ਦਾ ਹੁਕਮ ਮੰਨ ਕੇ ਉਹਦੇ ਆਲੇ ਦੁਆਲੇ ਤੁਰੇ ਫਿਰਦੇ ਨੇ ਬਾਬਾ ਲਹਿਣਾ ਜੀ। ਸ੍ਰੀ ਗੁਰੂ ਨਾਨਕ ਸਾਹਿਬ ਪਾਤਸ਼ਾਹ ਕਹਿੰਦੇ ਕਿਉਂ ਦੇਰ ਕਿਉਂ ਲਾ ਰਿਹਾ ਹੈ, ਆਲੇ ਦੁਆਲੇ ਕਿਉਂ ਤੁਰਿਆ ਫਿਰਦਾ ਹੈ, ਹੁਕਮ ਮੰਨ ਫਿਰ ਅਤੇ ਜਾਂ ਦੌੜ ਜਾ ਚੱਲਿਆ ਜਾ। ਬਾਬਾ ਲਹਿਣਾ ਸਾਹਿਬ ਜੀ ਕਹਿਣ ਲੱਗੇ ਮੈਂ ਇਹ ਸੋਚ ਰਿਹਾ ਕਿ ਸਿਰ ਵੱਲੋਂ ਖਾਵਾਂ ਕਿ ਪੈਰਾਂ ਵੱਲੋਂ ਖਾਵਾਂ। ਸ੍ਰੀ ਗੁਰੂ ਨਾਨਕ ਸਾਹਿਬ ਪਾਤਸ਼ਾਹ ਕਹਿੰਦੇ ਪੈਰਾਂ ਵੱਲੋਂ ਖਾ। ਹੁਣ ਜਦ ਹੁਕਮ ਮੰਨ ਕੇ, ਕਿਉਂਕਿ ਬਚਨ ਆਇਆ ਬਾਣੀ ਦੇ ਵਿੱਚ ਕਿ ਗੁਰ ਪੀਰਾਂ ਕੀ ਚੱਕਰੀ ਮਹਾਂਕਰੜੀ ਸੁਖਸਾਰ, ਗੁਰੂਆਂ ਦੀ ਸੇਵਾ ਜੋ ਚੱਕਰੀ ਕਰਨੀ ਹੈ ਇਹ ਬੜੀ ਕਰੜੀ ਅਤੇ ਸਖਤ ਘਾਲਣਾ ਹੁੰਦੀ ਹੈ। ਗੁਰੂ ਨਾਨਕ ਸਾਹਿਬ ਪਾਤਸ਼ਾਹ ਦਾ ਹੁਕਮ ਮੰਨ ਕੇ ਬਾਬਾ ਲਹਿਣਾ ਸਾਹਿਬ ਜੀ ਜਦੋਂ ਕੱਪੜਾ ਚੁੱਕਣ ਲੱਗੇ ਨੇ, ਪੈਰਾਂ ਵਾਲੇ ਪਾਸਿਓਂ ਖਾਣ ਲੱਗੇ ਨੇ ਜਾਂ ਦੇਖਿਆ ਅਤੇ ਇਹ ਸਾਰਾ ਕੜਾਹ ਪ੍ਰਸ਼ਾਦ ਪਿਆ ਹੋਇਆ ਅਤੇ ਉਹਦਾ ਸਰੀਰ ਜਿਹਾ ਬਣਾਇਆ ਹੋਇਆ ਮਨੁੱਖ ਵਰਗਾ ਅਤੇ ਉੱਪਰ ਕੱਪੜਾ ਪਾਇਆ ਹੋਇਆ ਹੈ। ਕੜਾਹ ਪ੍ਰਸ਼ਾਦ ਦੇਖ ਕੇ ਬਾਬਾ ਲਹਿਣਾ ਸਾਹਿਬ ਜੀ ਸ੍ਰੀ ਗੁਰੂ ਨਾਨਕ ਸਾਹਿਬ ਦੇ ਚਰਨ ਫੜ ਕੇ ਉੱਪਰ ਸਿਰ ਰੱਖ ਦਿੱਤਾ। ਪਾਤਸ਼ਾਹ ਤੇਰੀ ਮਹਿਮਾ ਤੂੰ ਹੀ ਜਾਣ ਸਕਦਾ ਹੈ, ਤੁਹਾਡੀ ਲੀਲਾ ਤੁਸੀਂ ਹੀ ਜਾਣ ਸਕਦੇ ਹੋ। ਇਸ ਵੇਲੇ ਪਾਤਸ਼ਾਹ ਨੇ ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਨੇ ਬੜੀਆਂ ਬਖਸ਼ਿਸ਼ਾਂ ਕੀਤੀਆਂ ਅਤੇ ਗਰੀਬ ਨਿਵਾਜ ਮਹਾਰਾਜ ਪਾਤਸ਼ਾਹ ਜੀ ਨੇ ਆਪਣੀਆਂ ਪ੍ਰੀਖਿਆਵਾਂ ਦੇ ਵਿੱਚ ਪਾਸ ਕਰ ਕਰਕੇ ਅਤੇ ਧੰਨ ਧੰਨ ਬਾਬਾ ਲਹਿਣਾ ਸਾਹਿਬ ਜੀ ਨੂੰ ਹੁਣ ਆਪਣੇ ਅੰਗ ਚਰਨਾਂ ਦੇ ਨਾਲ ਲਾ ਕੇ ਸ੍ਰੀ ਅੰਗਦ ਸਾਹਿਬ ਜੀ ਬਣਾਉਣਾ ਹੈ। ਇਸ ਵਾਸਤੇ ਪ੍ਰੀਖਿਆਵਾਂ ਲੈ ਰਹੇ ਨੇ ਅਤੇ ਇਹ ਚਾਕਰੀ ਬੜੀ ਔਖੀ ਹੈ। ਧਰਮਸ਼ਾਲਾ ਦੇ ਅੰਦਰ ਕਰਤਾਰਪੁਰ ਸਾਹਿਬ ਵਿਖੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਬਿਰਾਜਮਾਨ ਸਨ ਸਿੰਘਾਸਣ 'ਤੇ। 10,000 ਸੰਗਤ ਉਸ ਦਿਨ 2-4 ਦਿਨਾਂ ਤੋਂ ਆਈ ਹੋਈ ਕਰਤਾਰਪੁਰ ਸਾਹਿਬ ਵਿੱਚ ਜੁੜੀ ਹੋਈ ਸੀ। ਸਬੱਬ ਐਸਾ ਬਣਿਆ ਕਿ ਜਿਸ ਤਰ੍ਹਾਂ ਹੁਣ ਵਰਖਾ ਹੋ ਰਹੀ ਹੈ ਇਵੇਂ 3 ਦਿਨ ਤੋਂ ਝੜੀ ਲੱਗੀ ਹੋਈ ਸੀ। ਭੱਠੀਆਂ ਅਤੇ ਲੂਹਾਂ ਜਿਹੜੀਆਂ ਸਨ ਉਹ ਬਾਹਰ ਬਾਲੀ ਦੀਆਂ ਸਨ ਉਹਨਾਂ ਦਿਨਾਂ 'ਚ, ਉਹ ਬਲ ਨਾ ਸਕੀਆਂ, ਬਾਲਣ ਗਿੱਲਾ ਹੋ ਗਿਆ, ਸੰਗਤ ਨੂੰ ਭੁੱਖ ਲੱਗੀ ਹੋਈ ਹੈ, ਸੰਗਤ ਸਾਰੀ ਬਾਹਰ ਮੋਹਲੇ ਧਾਰ, ਮੀਂਹ ਵਰਿਆ ਪਿਆ, ਸੰਗਤ ਵੀ ਅੰਦਰ ਧਰਮਸ਼ਾਲਾ ਵਿੱਚ ਪਾਤਸ਼ਾਹ ਦੇ ਦਰਸ਼ਨ ਕਰ ਰਹੀ, ਮਹਾਰਾਜ ਜੀ ਵੀ ਬੈਠੇ ਹੋਏ ਹੈ, ਬਾਬਾ ਸ੍ਰੀ ਚੰਦ ਲਖਮੀ ਦਾਸ ਜੀ ਵੀ ਪਾਤਸ਼ਾਹ ਦੇ ਲਾਗੇ ਬੈਠੇ ਹੋਏ ਹੈ, ਬਾਬਾ ਲਹਿਣਾ ਸਾਹਿਬ ਜੀ ਵੀ ਬੈਠੇ ਹੋਏ ਹੈ, ਹੋਰ ਵੀ ਬੜੇ ਸਿੱਖ ਸੇਵਕ ਬੈਠੇ ਹੋਏ ਹੈ। ਧੰਨ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ, ਸਭ ਜਾਣ ਰਹੇ ਨੇ ਕਿ ਸੰਗਤ ਨੂੰ ਭੁੱਖ ਲੱਗੀ ਹੋਈ ਹੈ, ਪਰ ਪ੍ਰਸ਼ਾਦਾ ਲੰਗਰ ਪੱਕ ਨਹੀਂ ਸਕਿਆ, ਬਣ ਨਹੀਂ ਸਕਿਆ, ਕਿਉਂਕਿ ਵਰਖਾ ਹੋ ਰਹੀ 2-3 ਦਿਨ ਤੋਂ। ਸ੍ਰੀ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਬਾਬਾ ਸ੍ਰੀ ਚੰਦ ਜੀ ਨੂੰ ਕਹਿੰਦੇ ਪੁੱਤਰ ਸੰਗਤ ਨੂੰ ਲੱਗੀ ਹੈ ਭੁੱਖ, ਅਤੇ ਬਾਹਰ ਧਰਮਸ਼ਾਲਾ ਦੇ ਬਾਹਰ ਜਾ ਅਤੇ ਸੰਗਤ ਨੂੰ ਨਾਲ ਲੈ ਜਾ, ਅਤੇ ਉੱਥੇ ਜਿਹੜੀਆਂ ਕਿੱਕਰਾਂ ਨੇ ਦਰਖਤ ਨੇ ਉਹਨਾਂ ਦੇ ਉੱਤੇ ਚੜ੍ਹ ਕੇ ਅਤੇ ਉਹਨਾਂ ਕਿੱਕਰਾਂ ਨੂੰ ਹਲਾ, ਝੂਣ ਦੇ ਉਹਨਾਂ ਨੂੰ ਚੰਗੀ ਤਰ੍ਹਾਂ, ਉੱਪਰੋਂ ਮਠਿਆਈਆਂ ਡਿੱਗਣਗੀਆਂ, ਸੰਗਤਾਂ ਛੱਕ ਕੇ ਤ੍ਰਿਪਤ ਹੋ ਜਾਣਗੀਆਂ, ਰੱਜ ਜਾਣਗੀਆਂ, ਭੁੱਖ ਲੱਗੀ ਸੰਗਤ ਨੂੰ 2 ਦਿਨਾਂ ਦੀ। ਬਾਬਾ ਸ੍ਰੀ ਚੰਦ ਜੀ ਕਹਿੰਦੇ ਉਹਨਾਂ ਦਰਖਤਾਂ ਦੇ ਨਾਲ ਕਿੰਨੇ ਲਾਈਆਂ ਮਠਿਆਈਆਂ, ਇਹ ਪਿਤਾ ਜੀ ਇੱਦਾਂ ਅੱਜ ਤੱਕ ਕਦੇ ਹੋਇਆ? ਕਿਸੇ ਪੀਰ ਪੈਗੰਬਰ ਨੇ ਵੀ ਇਸ ਤਰ੍ਹਾਂ ਅੱਜ ਤੱਕ ਨਹੀਂ ਕੀਤਾ, ਇਸ ਵਾਸਤੇ ਮੈਂ ਇੱਦਾਂ ਕਰਕੇ ਅਤੇ ਇਹ ਸੰਗਤ ਦੇ ਵਿੱਚ ਸ਼ਰਮਿੰਦੇ ਨਹੀਂ ਹੋਣਾ ਚਾਹੁੰਦਾ। ਮਹਾਰਾਜ ਜੀ ਚੁੱਪ ਹੋ ਗਏ, ਥੋੜ੍ਹਾ ਜਿਹਾ ਖਾਮੋਸ਼ ਹੋ ਕੇ ਫਿਰ ਪਾਤਸ਼ਾਹ ਜੀ ਫਿਰ ਬੋਲੇ, ਕਹਿੰਦੇ ਲਖਮੀ ਦਾਸ ਤੂੰ ਜਾ, ਸੰਗਤ ਨੂੰ ਨਾਲ ਲੈ ਜਾ, ਸੰਗਤ ਨੂੰ ਭੁੱਖ ਲੱਗੀ ਹੈ, ਲੰਗਰ ਬਣ ਨਹੀਂ ਸਕਿਆ, ਤੇ ਜਾ ਕੇ ਬਾਹਰ ਦਰਖਤ ਦੇ ਉੱਤੇ ਚੜ੍ਹ ਕੇ ਚੰਗੀ ਤਰ੍ਹਾਂ ਟਾਣੇ ਹਿਲਾ। ਲਖਮੀ ਦਾਸ ਜੀ ਕਹਿੰਦੇ ਇੱਦਾਂ ਬਾਪੂ ਜੀ ਹੋ ਨਹੀਂ ਸਕਦਾ, ਦਰਖਤਾਂ ਤੋਂ ਕਿੱਥੋਂ ਮਠਿਆਈ ਕਿਰਨੀ ਹੈ, ਪੱਤੇ ਅਤੇ ਫਲੀਆਂ ਅਤੇ ਉਹ ਤਾਂ ਕਿਰ ਸਕਦੀਆਂ ਨੇ। ਮਹਾਰਾਜ ਪਾਤਸ਼ਾਹ ਜੀ ਫਿਰ ਕਹਿੰਦੇ ਉੱਠੋ ਤੁਸੀਂ ਕਰਤਾਰ ਪਿਆਰੇ। ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੇ ਫਿਰ ਦੇਖਿਆ ਬਾਬਾ ਲਹਿਣਾ ਸਾਹਿਬ ਜੀ ਵੱਲ, ਉਹਨਾਂ ਵੱਲ ਦੇਖ ਕੇ ਕਹਿੰਦੇ ਉੱਠੋ ਤੁਸੀਂ ਕਰਤਾਰ ਪਿਆਰੇ, ਹੇ ਪਰਮੇਸ਼ਰ ਦੇ ਪਿਆਰੇ ਤੂੰ ਹੀ ਉੱਠ ਫਿਰ, ਇਹ ਹੁਕਮਾਂ ਨੂੰ ਤੂੰ ਹੀ ਮੰਨਦਾ ਹੈ ਅਤੇ ਇਹ ਹੁਕਮ ਮੰਨਣੇ ਤੇਰੇ ਹੀ ਹਿੱਸੇ ਆਏ ਨੇ। ਗੁਰਪੀਰਾਂ ਕੀ ਚੱਕਰੀ ਮਹਾਂਕਰੜੀ ਸੁਖਸਾਰ। ਅਜੇ ਸਤਿਗੁਰੂ ਸਾਹਿਬ ਦੀ ਰਸਨਾ 'ਤੇ ਹੀ ਅੱਧਾ ਬਚਨ ਸੀਗਾ ਅਤੇ ਬਾਬਾ ਲਹਿਣਾ ਸਾਹਿਬ ਜੀ ਉਸੇ ਵੇਲੇ ਉੱਠੇ ਨੇ। ਮਾਰੇ ਕਹਿੰਦੇ ਸੰਗਤ ਨੂੰ ਵੀ ਨਾਲ ਲੈ ਜਾ। ਵਾਕਈ ਬਚਨ ਮੰਨਣਾ ਇੰਨਾ ਔਖਾ ਹੈ ਕਿ ਸੰਗਤ ਨੂੰ ਨਾਲ ਲੈ ਜਾਣਾ ਅਤੇ ਅੱਗੇ ਉਹ ਕੰਮ ਕਰਨਾ ਜਿਹੜਾ ਜਾ ਕੇ ਗੁਰੂ ਪਾਤਸ਼ਾਹ ਜੀ ਖੇਲ ਵਰਤਾਉਣਗੇ ਤਾਂ ਹੋ ਸਕਦਾ, ਨਹੀਂ ਤਾਂ ਆਪਣੇ ਆਪ ਹੋਣਾ ਨਹੀਂ। ਫਿਰ ਧੰਨ ਉਹ ਸੰਗਤ ਹੋਵੇਗੀ ਜਿਹੜੀ ਉਸ ਵਕਤ ਬਾਬਾ ਲਹਿਣਾ ਜੀ ਦੇ ਪਿੱਛੇ ਤੁਰ ਪਈ। ਉਸ ਸੰਗਤ ਦੀ ਸ਼ਰਧਾ ਦੇਖੀਏ ਅਤੇ ਸਾਡੀ ਵੇਖੀਏ। ਅਸੀਂ ਅੱਜ ਆਪਣੀ ਰਹਿਸ਼ ਦੇ ਇਲਾਕੇ ਨੂੰ ਛੱਡ ਕੇ ਦੂਜੇ ਦੇਸ਼ ਦੇ ਕਿਸੇ ਗੁਰਦੁਆਰੇ 'ਚ ਕੋਈ ਘਟਨਾ ਹੋ ਗਈ ਹੋਵੇ, ਸਾਡੇ ਤੱਕ ਉਹ ਅਖਬਾਰ ਰਾਹੀਂ ਪਹੁੰਚ ਗਈ ਹੋਵੇ, ਅਸੀਂ ਉਹਨੂੰ ਪੜ੍ਹ ਕੇ ਅਸੀਂ ਗੁਰਦੁਆਰੇ ਆਉਣਾ ਛੱਡ ਦਿੰਦੇ ਹਾਂ ਵੀ ਗੁਰਦੁਆਰਿਆਂ 'ਚ ਕੀ ਰੱਖਿਆ, ਉੱਥੇ ਲੜਦੇ ਨੇ, ਉੱਥੇ ਉਹ ਹੈ, ਉੱਥੇ ਆਹ ਹੈ। ਸਾਡੀ ਸ਼ਰਧਾ ਅਤੇ ਉਹਨਾਂ ਪੁਰਾਤਨ ਸਿੱਖਾਂ ਦੀ ਸ਼ਰਧਾ ਵਿੱਚ ਕਿੰਨਾ ਜ਼ਮੀਨ ਅਸਮਾਨ ਦਾ ਫਰਕ ਸੀ। ਉਹ ਕਿੰਨੀ ਸੰਗਤ ਭਾਗਾਂ ਵਾਲੀ ਹੋਵੇਗੀ ਜਿਹੜੀ ਵੀ ਵਿਸ਼ਵਾਸ ਕਰਕੇ ਬਚਨ 'ਤੇ ਨਾਲ ਤੁਰ ਪਈ ਸਾਰੀ ਅੰਦਰੋਂ ਧਰਮਸਾਲਾਂ 'ਚੋਂ ਸੰਗਤ ਬਾਹਰ ਨਿਕਲੀ। ਕੁਦਰਤੀ ਮੀਂਹ ਉਸ ਵਕਤ ਰੁਕਿਆ ਹੋਇਆ ਸੀ। ਬਾਬਾ ਲਹਿਣਾ ਸਾਹਿਬ ਜੀ ਚੜ੍ਹ ਗਏ ਦਰਖਤ ਦੇ ਉੱਤੇ, ਉੱਪਰੋਂ ਜਦੋਂ ਫਿਰ ਹਿਲਾਏ ਨੇ ਦਰਖਤ ਅਤੇ ਬੜੇ ਵਿਸਥਾਰ ਦੇ ਨਾਲ ਸ੍ਰੀ ਨਾਨਕ ਪ੍ਰਕਾਸ਼ ਵਿੱਚ ਕਵੀ ਸੰਤੋਖ ਸਿੰਘ ਸਾਹਿਬ ਉਹਨਾਂ ਨੇ ਲਿਖਿਆ ਭਈ ਇੰਨੇ ਪਦਾਰਥ ਡਿੱਗੇ ਹੈ, ਪੂੜੀਆਂ ਡਿੱਗੀਆਂ, ਲੱਡੂ ਡਿੱਗੇ ਹੈ, ਤੋ ਬਾਲੂ ਸ਼ਾਈਆਂ ਡਿੱਗੀਆਂ ਨੇ, ਬੜੇ ਬੜੇ ਪਦਾਰਥ ਪ੍ਰਸ਼ਾਦੇ ਵੀ ਡਿੱਗੇ ਨੇ ਅਤੇ ਸੰਗਤ ਛਕਦੀ ਹੈ। ਅਤੇ ਬਾਬਾ ਲਹਿਣਾ ਸਾਹਿਬ ਜੀ ਕਹਿੰਦੇ ਹੈ ਹੁਣ ਕੁਦਰਤ ਤਾਂ ਮੇਰੇ ਗੁਰੂ ਜੀ ਦੀ ਵਰਤਣ ਲੱਗ ਪਈ, ਹੁਣ ਕਾਹਲੇ ਨਾ ਪਿਓ, ਅਨੁਸ਼ਾਸਨ ਦੇ ਨਾਲ ਹੀ ਛਕਿਓ, ਹੁਣ ਖੋਆ ਮਾਈ ਨਹੀਂ ਕਰਨ ਦੀ ਲੋੜ, ਮੇਰੇ ਗੁਰੂ ਨਾਨਕ ਸਾਹਿਬ ਨੇ ਕਿਰਪਾ 'ਤੇ ਵਰਤਾਈ ਹੈ, ਇਹ ਹੁਣ ਹਟਣੀ ਨਹੀਂ, ਜਦੋਂ ਰੱਜ ਜਾਓਗੇ ਉਦੋਂ ਹੀ ਮੈਂ ਥੱਲੇ ਉਤਰਾਂਗਾ। ਸੰਗਤ ਹੁਣ ਬੜੇ ਪ੍ਰੇਮ ਦੇ ਨਾਲ ਝੁਕਦੀ ਹੈ ਅਤੇ ਪਰੇ ਹੋ ਕੇ ਪੰਗਤਾਂ ਲਾ ਲਾ ਕੇ ਸੰਗਤ ਛਕੀ ਜਾਂਦੀ। ਉੱਥੇ ਲਿਖਿਆ ਵੀ 10,000 ਸੰਗਤ ਸੀ ਉਸ ਦਿਨ, 10,000 ਸੰਗਤ ਨੂੰ ਬਾਬਾ ਲਹਿਣਾ ਸਾਹਿਬ ਜੀ ਨੇ ਦਰਖਤਾਂ ਨੂੰ ਉੱਤੋਂ ਹਿਲਾ ਹਿਲਾ ਕੇ ਜਦੋਂ ਸੰਗਤ ਥੱਲਿਓਂ ਚੁੱਕਣੋਂ ਹਟ ਗਈ, ਰੱਜ ਗਈ ਸੰਗਤ, ਬੱਚੇ ਨਾਲ ਆਏ ਹੋਏ ਉਹ ਵੀ ਰੱਜ ਗਏ, ਬਜ਼ੁਰਗ ਰੱਜ ਗਏ, ਸਾਰੇ ਰੱਜ ਗਏ। ਫਿਰ ਬਾਬਾ ਲਹਿਣਾ ਸਾਹਿਬ ਜੀ ਥੱਲੇ ਆਏ ਅਤੇ ਆ ਕੇ ਨਾਲ ਹੀ ਸੰਗਤ ਤੁਰ ਪਈ ਅਤੇ ਗੁਰੂ ਨਾਨਕ ਸਾਹਿਬ ਜੀ ਦੇ ਅੰਦਰ ਧਰਮਸ਼ਾਲਾ 'ਚ ਜਾ ਕੇ ਚਰਨਾਂ 'ਤੇ ਸਿਰ ਰੱਖ ਦਿੱਤਾ। ਉੱਥੇ ਕਹਿੰਦੇ ਨੇ ਫਿਰ ਕਵੀ ਸੰਤੋਖ ਸਿੰਘ ਜੀ ਕਹਿੰਦੇ ਵੀ ਜਿਹੜੀ ਅੰਦਰ ਭਾਨ ਚੜ੍ਹਨਾ ਸੀ ਨਾ, ਗਿਆਨ ਦਾ ਸੂਰਜ ਚੜ੍ਹਨਾ ਸੀਗਾ, ਉਹਦੀ ਸਮਝੋ ਕਿ ਉਸ ਦਿਨ ਤੋਂ ਗੁਰੂ ਨਾਨਕ ਸਾਹਿਬ ਦੀ ਕਿਰਪਾ ਦੇ ਨਾਲ ਬਾਬਾ ਲਹਿਣਾ ਸਾਹਿਬ ਜੀ ਦੇ ਅੰਦਰ ਉਹ ਜਿਹੜਾ ਸੂਰਜ ਸੀ ਨਾ, ਉਹਦੀ ਰੌਸ਼ਨੀ ਜਿਹੜੀ ਸੀ ਉਹ ਚੜ੍ਹ ਗਈ, ਸੂਰਜ ਦੀ ਲਾਲੀ ਜਿਹੜੀ ਸੀ ਉਹ ਚੜ੍ਹ ਗਈ, ਗਿਆਨ ਜਿਹੜਾ ਸੀ ਹੁਣ ਉਹਨਾਂ ਦੇ ਅੰਦਰ ਵੀ ਉਹ ਸ਼ਕਤੀਆਂ ਜਿਹੜੀਆਂ ਸਨ ਇਸ ਤਰ੍ਹਾਂ ਦੀਆਂ ਆ ਗਈਆਂ। ਕਰੜੀ, ਕਰੜੀ ਦਾ ਅਰਥ ਹੈ ਸਖਤ ਸੇਵਾ ਹੈ, ਹੁਕਮ ਮੰਨਣਾ ਅਤੇ ਉਹਦੇ 'ਤੇ ਅਮਲ ਕਰਨਾ। ਮੰਨਣ ਦੀ ਅਵਸਥਾ ਪਹਿਲਾਂ ਦਿਮਾਗ ਵਿੱਚ ਵਿਸ਼ਵਾਸ ਕਰਨਾ ਅਤੇ ਫਿਰ ਸਰੀਰਕ ਰੂਪ ਵਿੱਚ, ਅਮਲੀ ਰੂਪ ਵਿੱਚ ਉਹਨੂੰ ਅਮਲੀ ਜਾਮਾ ਦੇਣਾ। ਮਹਾਰਾਜ ਪਾਤਸ਼ਾਹ ਦੇ ਇਹ ਬਚਨ ਗੁਰੂ ਰਾਮਦਾਸ ਸਾਹਿਬ ਜੀ ਦੇ ਆਏ ਨੇ ਚੱਲ ਰਹੀ ਕਥਾ ਵਿੱਚ। ਪਾਤਸ਼ਾਹ ਫਰਮਾਉਂਦੇ ਨੇ ਗੁਰ ਪੀਰਾਂ ਕੀ ਚੱਕਰੀ, ਚੱਕਰੀ ਚੱਕਰੀ ਨੌਕਰੀ ਦਾ ਨਾਮ ਹੁੰਦਾ ਹੈ, ਪਰ ਯਾਦ ਰਹੇ ਜਿਹੜੀ ਕੇਵਲ ਪੈਸਿਆਂ ਦੀ ਖਾਤਰ ਨੌਕਰੀ ਹੋ ਰਹੀ ਹੁੰਦੀ ਉਸ ਨੌਕਰੀ ਵਿੱਚ, ਅਤੇ ਜਿਹੜੀ ਪੈਸਿਆਂ ਤੋਂ ਬਿਨਾਂ ਹੀ ਹੋ ਰਹੀ ਹੁੰਦੀ ਉਹਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੋਇਆ ਕਰਦਾ ਹੈ। ਇਹ ਗੁਰੂਆਂ ਪੀਰਾਂ ਦੀ ਜੋ ਚੱਕਰੀ ਹੈ ਇਹ ਪੈਸਿਆਂ ਵਾਸਤੇ ਨਹੀਂ ਹੋਇਆ ਕਰਦੀ, ਇਹ ਚਾਕਰੀ ਕੋਈ ਹੋਰ ਹੋਇਆ ਕਰਦੀ ਹੈ। ਮੇਰੇ ਪਾਤਸ਼ਾਹ ਫਰਮਾਉਂਦੇ ਨੇ, ਚਾਕਰ ਲੱਗੈ ਚਾਕਰੀ ਜੇ ਚੱਲੈ ਖਸਮੈ ਭਾਏ। ਚਾਕਰ ਜਿਹੜਾ ਹੈ ਨੌਕਰ ਬਣ ਕੇ ਭਾਵ ਸੇਵਾਦਾਰ ਬਣ ਕੇ ਸੇਵਾਦਾਰੀ ਦੇ ਵਿੱਚ ਜੁੜ ਗਿਆ ਹੋਵੇ ਜਿਹੜਾ, ਉਹਨੂੰ ਤਾਂ ਹੀ ਲਾਭ ਮਿਲੇਗਾ ਜੇ ਚੱਲੈ ਸਤਿਗੁਰ ਭਾਏ। ਭਾਏ ਦਾ ਅਰਥ ਹੈ ਭਾਣਾ, ਭਾਣਾ ਦਾ ਅਰਥ ਹੈ ਹੁਕਮ। ਜੇ ਫਿਰ ਸੇਵਾ ਦੇ ਵਿੱਚ ਤਾਂ ਲੱਗਾ ਹੀ ਹੈ, ਫਿਰ ਸਤਿਗੁਰੂ ਸਾਹਿਬ ਦੇ ਹੁਕਮ ਦੇ ਵਿੱਚ ਹੀ ਚੱਲੇ, ਅਤੇ ਜੇ ਟਾਈਮ ਵੀ ਆਪਣਾ ਬਰਬਾਦ ਕਰ ਰਿਹਾ ਅਤੇ ਹੁਕਮ ਤੋਂ ਬਾਹਰਾ ਚੱਲ ਰਿਹਾ, ਫਿਰ ਕੀ ਫਾਇਦਾ ਹੈ ਸਮਾਂ ਖਰਾਬ ਕਰਨ ਦਾ। ਪਾਤਸ਼ਾਹ ਕਹਿੰਦੇ ਆ, ਚਾਕਰ ਲੱਗੈ ਚਾਕਰੀ ਜੇ ਚੱਲੈ ਖਸਮੈ ਭਾਏ, ਹੁਰਮਤ ਤਿਸ ਨੂੰ ਅਗਲੀ ਉਹ ਵਜਹੋ ਪੇ ਦੂਣਾ ਖਾਏ। ਪਾਤਸ਼ਾਹ ਕਹਿੰਦੇ ਬਖਸ਼ਿਸ਼ਾਂ ਉਹਦੇ 'ਤੇ ਅਗਲੀਆਂ, ਅਗਲੀਆਂ ਦਾ ਅਰਥ ਹੁੰਦਾ, ਅਗਲਾ ਦਾ ਅਰਥ ਹੁੰਦਾ ਹੈ ਭਈ ਸਮੇਂ ਤੋਂ ਪਹਿਲਾਂ ਹੀ ਚੀਜ਼ ਮਿਲ ਜਾਣੀ, ਅਜੇ ਇਹ ਕਰ ਕਰੇ ਸੋ ਇਹ ਕਰ ਪਾਏ। ਇਹਦਾ ਭਾਵ ਇਹ ਹੁੰਦਾ ਹੈ, ਹੁਰਮਤ ਤਿਸ ਨੂੰ ਅਗਲੀ ਉਹ ਵਜਹੋ ਪੇ ਦੂਣਾ ਖਾਏ, ਖਸਮੈ ਕਰੇ ਬਰਾਬਰੀ। ਜੇ ਕਿਤੇ ਉਹ ਇੰਨਾ ਉਹਦਾ ਝਾਕਾ ਖੁੱਲ੍ਹ ਗਿਆ ਹੋਵੇ ਵੀ ਜਿਸ ਦੀ ਉਹ ਸੇਵਾਦਾਰੀ ਕਰ ਰਿਹਾ ਅਤੇ ਉਹਦੀ ਬਰਾਬਰਤਾ ਹੀ ਕਰਨੀ ਸ਼ੁਰੂ ਕਰ ਦੇਵੇ, ਉਹਦੇ ਬਰਾਬਰ ਦੇ ਹੁਕਮ ਆਪ ਚਲਾਉਣੇ ਸ਼ੁਰੂ ਕਰ ਦੇਵੇ, ਉਹਦੇ ਬਰਾਬਰ 'ਤੇ ਬਹਿਣਾ ਸ਼ੁਰੂ ਕਰ ਦੇਵੇ, ਉਹਦੇ ਬਰਾਬਰ ਵਾਲੀਆਂ ਸੁੱਖ ਬਹਿਸ਼ਤਾਂ ਆਪ ਜਿਹੜੀਆਂ ਉਹ ਸਮਝੇ ਮੈਂ ਵੀ ਇਹਦਾ ਹੱਕਦਾਰ ਹੈ। ਪਾਤਸ਼ਾਹ ਜੀ ਕਹਿੰਦੇ ਫਿਰ ਗੈਰਤ ਅੰਦਰ ਪਾਏ। ਪਾਤਸ਼ਾਹ ਜੀ ਕਹਿੰਦੇ ਫਿਰ ਉਸ ਮਾਲਕ ਦੇ ਵੱਲੋਂ ਨਫ਼ਰਤ ਦਾ ਅਧਿਕਾਰੀ ਉਹ ਬਣ ਜਾਂਦਾ ਹੈ, ਮਾਲਕ ਦੇ ਮਨ ਵਿੱਚ ਉਹਦੇ ਪ੍ਰਤੀ ਨਫ਼ਰਤ ਆਉਣੀ ਸ਼ੁਰੂ ਹੋ ਜਾਂਦੀ ਹੈ। ਖਸਮੈ ਕਰੇ ਬਰਾਬਰੀ, ਫਿਰ ਗੈਰਤ ਅੰਦਰ ਪਾਏ, ਵਜਹੋ ਗਵਾਏ ਅਗਲਾ ਮੋਹੇ ਮੋਹੇ ਪਾਣਾ ਖਾਏ। ਜਿਹੜੀ ਬਖਸ਼ਿਸ਼ ਹੋਈ ਹੁੰਦੀ ਉਹਨੂੰ ਗਵਾ ਬੈਠਦਾ ਹੈ, ਪਹਿਲਾਂ ਬਖਸ਼ਿਸ਼ ਲੈ ਲੈਣੀ ਹੁਕਮ ਮੰਨ ਕੇ, ਅਤੇ ਕਈ ਵਾਰ ਜ਼ਿੰਦਗੀ ਦੇ ਵਿੱਚ ਐਸਾ ਠੇਡਾ ਇਨਸਾਨ ਖਾ ਲੈਂਦਾ ਹੈ। ਪਾਤਸ਼ਾਹ ਜੀ ਕਹਿੰਦੇ ਫਿਰ ਜਿਹਦੇ ਤੋਂ ਬਖਸ਼ਿਸ਼ ਲਈ ਉਹਦੀ ਬਰਾਬਰਤਾ ਕਰਨੀ ਸ਼ੁਰੂ ਕਰ ਦੇਣੀ। ਖਸਮੈ ਕਰੈ ਬਰਾਬਰੀ, ਫਿਰ ਗੈਰਤ ਅੰਦਰ ਪਾਏ। ਸਾਧ ਸੰਗਤ ਜੀ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਪੜ੍ਹ ਕੇ ਭਾਰਤ ਦੇ ਅੰਦਰ ਕਈ ਐਸੇ ਅੱਡੇ ਚੱਲ ਰਹੇ ਹੈ ਭਈ ਉਹ ਜਿੱਥੇ ਪ੍ਰਕਾਸ਼ ਕਰਨਾ ਹੁੰਦਾ ਉੱਥੇ ਉਹਨਾਂ ਦੇ ਆਪ ਜਿਹੜੇ ਗੁਰੂ ਆ ਉਹ ਬਹਿ ਜਾਂਦੇ ਆ, ਪ੍ਰਕਾਸ਼ ਨਹੀਂ ਕਰਦੇ। ਅਤੇ ਜਦੋਂ ਪਹਿਲਾਂ ਪਹਿਲਾਂ ਸਿੱਖੀ ਦਾ ਪ੍ਰਚਾਰ ਪ੍ਰਚਾਰਕ ਕਰਦੇ ਹੁੰਦੇ ਸੀ ਦਮਦਮੀ ਟਕਸਾਲ ਦੇ ਮਹਾਂਪੁਰਖਾਂ ਨੇ, ਸੰਤ ਕਰਤਾਰ ਸਿੰਘ ਜੀ ਭਿੰਡਰਾਂ ਵਾਲਿਆਂ, ਸੰਤ ਗੁਰਬਚਨ ਸਿੰਘ ਜੀ ਭਿੰਡਰਾਂ ਵਾਲਿਆਂ ਨੇ ਸਿੱਖੀ ਦਾ ਪ੍ਰਚਾਰ ਕੀਤਾ, ਅਤੇ ਉਹਨਾਂ ਨੇ ਇਹ ਜਿਹੜੇ ਪੰਜਾਬ ਦੇ ਅੰਦਰ ਗੁਰੂ ਡੰਮ ਦੇ ਅੱਡੇ ਚੱਲ ਰਹੇ ਹੈ, ਜਿਹੜੇ ਆਪਣੇ ਆਪ ਨੂੰ ਗੁਰੂ ਅਖਵਾਉਂਦੇ ਉਹਨਾਂ ਦੇ ਵਿਰੁੱਧ ਡਟ ਕੇ ਪ੍ਰਚਾਰ ਕੀਤਾ, ਵਿੱਚੇ ਨਰਕਧਾਰੀਆ ਗੁਰਬਚਨਾਂ, ਵਿੱਚੇ ਰਾਧਾ ਸਵਾਮੀ, ਵਿੱਚੇ ਕੂਕੇ ਜਿਹੜੇ ਕਹਿੰਦੇ ਗੁਰੂ ਨਾਨਕ ਦੀ ਗੱਦੀ 'ਤੇ, ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਦੀ ਗੱਦੀ 'ਤੇ ਕਹਿੰਦੇ ਸਾਡਾ 14ਵਾਂ ਗੁਰੂ ਬੈਠਾ ਜਗਜੀਤ ਸਿੰਘ, ਵਿੱਚੇ ਉਹ ਉਦੋਂ ਪ੍ਰਚਾਰਕ ਵੀ ਅਸੀਂ ਜਿਹੜੇ ਅੱਗੇ ਸਾਂ ਉਹ ਇਹ, ਹੁਣ ਪ੍ਰਚਾਰਕ ਇੱਦਾਂ ਦੇ ਚੱਲ ਪਏ ਹੈ ਭਾਵੇਂ ਉਹਨਾਂ ਦੀ ਇੱਥੇ ਕਿੰਨੀ ਜਿਹੜੀ ਹੈ ਉਹ ਮੀਡੀਏ ਨੇ ਜਿਹੜੀ ਹੈ ਉਹਨਾਂ ਦੀ ਐਡਵਰਟਾਈਜ਼ ਕੀਤੀ ਹੋਵੇ, ਪਰ ਉਹਨਾਂ ਦਾ ਲੈਕਚਰ ਸੁਣ ਕੇ ਵੇਖੋ ਕਿਸੇ ਨੇ ਕਿਸੇ ਗੁਰੂ ਡੰਮ ਵਾਲੇ ਦਾ ਨਾਂ ਲਿਆ, ਕਿਸੇ ਨੇ ਆਖਿਆ ਵੀ ਕੂਕਿਆਂ ਦਾ 14ਵਾਂ ਗੁਰੂ ਬੈਠਾ ਪਿਆ ਆਪਣੇ 'ਤੇ ਚੌਰ ਕਰਾਉਂਦਾ ਹੈ, ਉਹ ਚੰਦੂਆ ਲਾ ਕੇ ਵੀ ਬਹਿੰਦਾ, ਕਿਸੇ ਨੇ ਗੁਰਬਚਨੇ ਨਰਕ ਧਾਰੀਏ ਦੇ ਬਾਰੇ ਕੋਈ ਉਹਨਾਂ ਪ੍ਰਚਾਰਕਾਂ ਨੇ ਨਾਮ ਲਿਆ ਜਿਨ੍ਹਾਂ ਦੀਆਂ ਮੀਡੀਏ ਵਾਲੇ ਇੰਟਰਵਿਊਆਂ ਲੈ ਕੇ ਉਹਨਾਂ ਦੀ ਐਡਵਰਟਾਈਜ਼ ਕਰ ਰਹੇ ਆ, ਉਹ ਨਰਕ ਧਾਰੀਏ ਗੁਰਬਚਨੇ ਦਾ ਮੁੰਡਾ ਹੁਣ ਉਹਦੀ ਗੱਦੀ 'ਤੇ ਹੈ, ਉਹਦਾ ਅਜੇ ਵੀ ਜਿੱਥੇ ਕਿਤੇ ਆਸ਼ਰਮ ਲੱਗਦਾ ਅਤੇ ਕਈ ਕਿਲੋਮੀਟਰਾਂ 'ਚ ਤੰਬੂ ਲੱਗੇ ਹੁੰਦੇ, ਐਡਾ ਐਡਾ ਉਹਦਾ ਕੈਂਪ ਵੱਡੇ ਲੱਗਦੇ ਹੈ, ਇੰਨਾ ਉਹ ਮਤ ਭੈੜਾ ਹੈ, ਇੰਨਾ ਉਹ ਗੰਦਾ ਜਿਹੜਾ ਉਹ ਉਹਨਾਂ ਨੇ ਫਿਰਕਾ ਆਪਣਾ ਸ਼ੁਰੂ ਕੀਤਾ ਹੈ, ਉਹਦਾ ਖੁੱਲ੍ਹ ਕੇ ਪ੍ਰਚਾਰ ਹੋ ਰਿਹਾ ਅਤੇ ਉਹ ਕਰ ਰਹੇ ਆ, ਕਿਸੇ ਨੇ ਉਹਨਾਂ ਦੇ ਵਿਰੁੱਧ ਕਦੀ ਕੋਈ ਬੋਲਿਆ? ਹੋਰ ਜਿਹੜੇ ਗੁਰੂ ਡੰਮ ਨੇ, ਜਿਹੜੇ ਕਿ ਗੁਰੂ ਸਾਹਿਬ ਦੀ, ਸਾਡੇ ਗੁਰੂ ਗ੍ਰੰਥ ਸਾਹਿਬ ਦੀ ਬਰਾਬਰਤਾ ਕਰਦੇ ਹੈ, ਉਹਨਾਂ ਦੇ ਵਿਰੁੱਧ ਦੇ ਪ੍ਰਚਾਰਕ ਬੋਲਣੋਂ ਹਟ ਗਏ, ਇਹਨਾਂ ਨੂੰ ਪਿੱਛੋਂ ਇਹੋ ਜਿਹੀਆਂ ਇੰਸਟ੍ਰਕਸ਼ਨ ਆ ਗਈਆਂ ਭਈ ਸਿੱਖ ਪੰਥ ਦੇ ਅੰਦਰ ਹੀ ਤੁਸੀਂ ਜਿਹੜਾ ਰੌਲਾ ਪਾਈ ਜਾਣਾ ਹੈ, ਅੰਦਰੇ ਅੰਦਰ ਹੀ ਬਸ ਇਹ ਲੜ ਲੜ ਕੇ ਮਰੀ ਜਾਣ ਅਤੇ ਸੰਗਤ ਨੂੰ ਜਿਹੜਾ ਉਹ ਹਿੱਸਿਆਂ ਦੇ ਵਿੱਚ ਵੰਡੀ ਜਾਣਾ ਹੈ। ਅੱਗੇ ਘੱਟੋ ਘੱਟ ਸੰਗਤ ਜਿਹੜੀ ਉਹ ਕਹਿੰਦੀ ਸੀ ਵੀ ਝੂਠੇ ਗੁਰੂਆਂ ਦੇ ਅਸੀਂ ਵਿਰੁੱਧ ਬੋਲਣਾ ਹੈ। ਰਾਧਾ ਸਵਾਮੀਆਂ ਦਾ ਜਿਹੜਾ ਬਿਆਸ ਵਾਲਾ ਗੁਰਦੁਆਰਾ ਹੈ, ਇੱਥੇ ਇਹਨਾਂ ਦੇ ਹੋਣ ਵਾਲੇ ਬਾਬੇ ਤੋਂ 4 ਗੱਦੀਆਂ ਪਹਿਲਾਂ ਇੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਸੀਗਾ। ਤੇ ਲਾਗੇ ਬਲਸਰਾਂ ਪਿੰਡ ਹੈ, ਉਸ ਪਿੰਡ ਵਾਲਿਆਂ ਨੇ ਜ਼ਮੀਨ ਦਿੱਤੀ ਸੀ ਵੀ ਇਹ ਗੁਰੂ ਗ੍ਰੰਥ ਸਾਹਿਬ ਜੀ ਜਿੱਥੇ ਪ੍ਰਕਾਸ਼ ਹੈ ਅਤੇ ਫਿਰ ਇੱਕ ਗੁਰਦੁਆਰਾ ਹੀ ਹੈ ਨਾ, ਉਸ ਪਿੰਡ ਵਾਲਿਆਂ ਨੇ ਜ਼ਮੀਨ ਦਿੱਤੀ ਸੀ ਜ਼ਮੀਨ, ਉਹ ਜ਼ਮੀਨ ਨਾ ਹੋ ਗਈ ਉਹਨਾਂ ਦੇ ਡੇਰੇ ਦੇ। ਜਦੋਂ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਚੁੱਕ ਦਿੱਤਾ ਅਤੇ ਜਿੱਥੇ ਪ੍ਰਕਾਸ਼ ਕਰੀਦਾ ਉੱਥੇ ਉਹਨਾਂ ਦਾ ਬਾਬਾ ਆਪ ਬਹਿ ਕੇ ਗੱਦੀ ਲਾ ਕੇ ਮੱਥੇ ਟਿਕਾਉਣ ਲੱਗ ਗਿਆ, ਉਸ ਪਿੰਡ ਵਾਲਿਆਂ ਵਿਚਾਰੇ ਜ਼ਿਮੀਂਦਾਰਾਂ ਨੇ ਕੇਸ ਕੀਤਾ। ਜ਼ਿਮੀਂਦਾਰ ਵਿਚਾਰੇ ਜ਼ਿਆਦਾ ਪੜ੍ਹੇ ਨਹੀਂ ਸੀ ਹੁੰਦੇ ਉਹਨਾਂ ਸਮਿਆਂ 'ਚ, ਉਹ ਕੇਸ ਜਿਹੜਾ ਸੀ ਲੋਅਰ ਕੋਰਟ ਤੋਂ ਸਟੇਟ ਲੈਵਲ 'ਤੇ, ਸਟੇਟ ਲੈਵਲ ਤੋਂ ਹਾਈ ਕੋਰਟ ਵਿੱਚ, ਹਾਈ ਕੋਰਟ ਤੋਂ ਸੁਪਰੀਮ ਕੋਰਟ ਤੱਕ ਗਿਆ। ਇਹ ਜਿੱਤਦੇ ਗਏ, ਜ਼ਿਮੀਂਦਾਰ ਜਿੱਤਦੇ ਗਏ, ਕਿਉਂਕਿ ਇਹਨਾਂ ਦਾ ਇਸ਼ੂ ਬੜਾ ਸਟਰੋਂਗ ਸੀ। ਇਹ ਕਹਿੰਦੇ ਸੀ ਅਸੀਂ ਜ਼ਮੀਨ ਦਿੱਤੀ ਗੁਰਦੁਆਰੇ ਨੂੰ ਅਤੇ ਗੁਰਦੁਆਰਾ ਹੁਣ ਇਹ ਰਹਿ ਨਹੀਂ ਗਿਆ, ਇੱਥੇ ਪ੍ਰਕਾਸ਼ ਹੈ ਨਹੀਂ ਗੁਰੂ ਗ੍ਰੰਥ ਸਾਹਿਬ ਦਾ, ਇਸ ਵਾਸਤੇ ਸਾਡੀ ਜ਼ਮੀਨ ਸਾਨੂੰ ਵਾਪਸ ਕੀਤੀ ਜਾਏ। ਪਰ ਹੋਇਆ ਕਿ ਜ਼ਿਮੀਂਦਾਰ ਵਿਚਾਰੇ ਸੁਪਰੀਮ ਕੋਰਟ ਤੋਂ ਉੱਪਰ ਜਾਣ ਦੀ ਪਹੁੰਚ ਨਹੀਂ ਸੀ ਰੱਖਦੇ, ਨਾ ਖਰਚ ਲਾ ਸਕਦੇ ਸੀ, ਨਾ ਇੰਨੇ ਪੜ੍ਹੇ ਲਿਖੇ ਸੀ। ਉਹਨਾਂ ਦਾ ਜਿਹੜਾ ਬਾਬਾ ਸੀ ਉਹ ਵਕੀਲ ਰਿਹਾ ਹੋਇਆ ਸੀ ਪਹਿਲਾਂ, ਉਹਨੇ ਫਿਰ UNO ਤੱਕ ਕੇਸ ਪਹੁੰਚਾਇਆ। UNO ਵਿੱਚ ਜਦੋਂ ਅਪੀਲ ਕੀਤੀ, ਇਹਨਾਂ ਨੇ ਅੱਗਿਓਂ ਜਿਹੜੀ ਹੈ ਉਹ ਜਾ ਨਾ ਸਕੇ, ਨਾ ਨੌਲੇਜ ਹੋਣ ਕਰਕੇ ਫਿਰ ਉਹ ਕੇਸ UNO ਵਿੱਚ ਇੱਕ ਤਰਫ ਫੈਸਲਾ ਹੋ ਗਿਆ ਅਤੇ ਉਹਨਾਂ ਦੇ ਹੱਕ ਵਿੱਚ ਹੋ ਗਿਆ, ਉਹ ਜ਼ਮੀਨ ਉਹਨਾਂ ਦੇ ਹੱਥ ਵਿੱਚ ਸਾਰੀ ਰਹਿ ਗਈ। ਉਸ ਤੋਂ ਬਾਅਦ ਉਹਨਾਂ ਨੇ ਕਈ ਜ਼ਮੀਨਾਂ ਜਿਹੜੀਆਂ ਇਕੱਠੀਆਂ ਕੀਤੀਆਂ। ਪਰ ਜਿਹੜੇ ਬਾਣੀ ਵਿੱਚ ਬਚਨ ਨੇ, ਖਸਮੈ ਕਰੈ ਬਰਾਬਰੀ ਫਿਰ ਗੈਰਤ ਅੰਦਰ ਪਾਏ, ਜਿਸ ਖਸਮ ਮਾਲਕ ਗੁਰੂ ਗ੍ਰੰਥ ਸਾਹਿਬ ਤੋਂ ਦਾਤਾਂ ਲਈਆਂ ਹੋਵਣ ਫਿਰ ਉਸੇ ਦੀ ਬਰਾਬਰੀ ਕਰਨ ਲੱਗ ਜਾਣਾ, ਉੱਦਾਂ ਹੀ ਗੱਦੀ ਕਰ ਲਾ ਕੇ ਗੁਰੂ ਜੀ ਨੂੰ ਜਿਵੇਂ ਸੰਗਤਾਂ ਮੱਥਾ ਟੇਕਦੀਆਂ ਇਵੇਂ ਆਪ ਮੱਥੇ ਟਿਕਵਾਉਣ ਲੱਗ ਜਾਣਾ, ਪਾਤਸ਼ਾਹ ਜੀ ਕਹਿੰਦੇ ਕਿੰਨਾ ਕੁ ਚਿਰੇ ਚੱਲ ਸਕਦਾ ਹੈ। ਫਿਰ ਗੈਰਤ, ਗੈਰਤ ਹੁੰਦੀ ਨਫ਼ਰਤ, ਉਹ ਨਫ਼ਰਤ ਦੇ ਅਧਿਕਾਰੀ ਗੁਰੂ ਜੀ ਵੱਲੋਂ ਬਣਦੇ ਹੈ। ਗੁਰੂ ਸਾਹਿਬ ਜੀ ਨੂੰ ਉਹਨਾਂ ਦੇ ਨਾਲ ਫਿਰ ਕੋਈ ਪਿਆਰ ਨਹੀਂ ਹੁੰਦਾ। ਜੇ ਆਪਣਾ ਧਰਮ ਵੱਖਰਾ ਕਿਸੇ ਨੇ ਚਲਾਉਣਾ ਹੈ ਤਾਂ ਫਿਰ ਦੂਸਰਾ ਜਿਹੜਾ ਅੱਗੇ ਆਲਰੇਡੀ ਧਰਮ ਚੱਲ ਰਿਹਾ ਹੈ ਉਸ ਫਿਲਾਸਫੀ ਨੂੰ ਕਿਉਂ ਸੁਣਾਇਆ ਜਾਂਦਾ। ਜਦੋਂ ਤ੍ਰੇਤੇ ਯੁੱਗ ਦੇ ਵਿੱਚ ਕ੍ਰਿਸ਼ਨ ਮਹਾਰਾਜ ਜਿਨ੍ਹਾਂ ਨੂੰ ਕਹਿੰਦੇ ਹੈ ਉਹ ਆਏ ਦੁਆਪਰ ਵਿੱਚ, ਅਤੇ ਉਸ ਤੋਂ ਪਹਿਲਾਂ ਜਿਹੜਾ ਤ੍ਰੇਤਾ ਸੀ ਉਹਦੇ ਵਿੱਚ ਰਾਮਚੰਦਰ ਜੀ ਹੋਏ ਹੈ। ਰਾਮਚੰਦਰ ਜੀ ਨੇ ਜੋ ਜੋ ਸੁਣਾਇਆ ਉਹ ਅਗਲੇ ਯੁੱਗ ਵਿੱਚ ਕ੍ਰਿਸ਼ਨ ਆਇਆ ਹੈ ਅਤੇ ਕ੍ਰਿਸ਼ਨ ਨੇ ਨਹੀਂ ਉਹ ਸੁਣਾਇਆ, ਕਿਉਂਕਿ ਜੇ ਉਹਦੇ 'ਚ ਸ਼ਕਤੀਆਂ ਸੀ ਉਹਨੇ ਨਵਾਂ ਆਪਣਾ ਧਰਮ ਚਲਾਇਆ। ਜਦੋਂ ਕਲਯੁੱਗ ਆਇਆ ਇਹਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਆਏ, ਅਤੇ ਇਸ ਤੋਂ ਪਹਿਲਾਂ ਜਿਹੜੇ ਇੱਥੇ ਆ ਚੁੱਕੇ ਸੀ ਸ਼੍ਰੀ ਰਾਮਚੰਦਰ ਅਤੇ ਸ਼੍ਰੀ ਕ੍ਰਿਸ਼ਨ ਜੀ, ਉਹਨਾਂ ਦੀ ਫਿਲਾਸਫੀ ਨਹੀਂ ਸੁਣਾਈ। ਗੁਰੂ ਨਾਨਕ ਸਾਹਿਬ ਨੇ ਆਪਣੀ ਬਾਣੀ ਸੁਣਾਈ ਹੈ ਔਰ ਧੁਰ ਤੋਂ ਆਈ ਹੋਈ ਬਾਣੀ, ਜੈਸੀ ਮੈਂ ਆਵੈ ਖਸਮ ਕੀ ਬਾਣੀ, ਉਹ ਸੁਣਾਈ ਹੈ। ਜੇ ਕਿਸੇ ਨੇ ਨਵਾਂ ਧਰਮ ਚਲਾਉਣਾ ਫਿਰ ਉਹ ਗੁਰੂ ਕੀ ਬਾਣੀ ਕਿਉਂ ਪੜ੍ਹ ਕੇ ਸੁਣਾਉਂਦਾ ਹੈ? ਗੁਰੂ ਕੀ ਬਾਣੀ ਤਾਂ ਆਲਰੇਡੀ ਸਿੱਖ ਧਰਮ ਹੈ, ਇਹ ਤਾਂ ਸਿੱਖ ਧਰਮ ਦੀ ਗੁਰੂ ਹੈ, ਕਿਉਂਕਿ ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਜੇ ਕੋਈ ਇਹ ਵਾਅਦਾ ਕਰਕੇ ਆਪਣੀ ਗੱਦੀ ਲਾ ਕੇ ਅਤੇ ਬਹਿ ਕੇ ਮੱਥਾ ਟਿਕਾਉਂਦਾ ਵੀ ਸਾਡਾ ਧਰਮ ਹੀ ਵੱਖਰਾ ਹੈ, ਅਤੇ ਫਿਰ ਉਹਨਾਂ ਦੀ ਤਲਾਸ਼ੀ ਲਈ ਜਾਏ ਅੰਦਰੋਂ ਜਾ ਕੇ ਅਲੰਬਾਰੀਆਂ ਦੀ, ਉੱਥੇ ਉਹਨਾਂ ਨੇ ਗੁਰਬਾਣੀ ਦੇ ਭਾਗ ਰੱਖੇ ਇਸ ਤਰ੍ਹਾਂ, ਉਹਦੇ ਵਿੱਚੋਂ ਪੜ੍ਹ ਕੇ ਉਹੀ ਸੁਣਾ ਕੇ ਆਪਣੀ ਜਿਹੜੀ ਹੈ ਉਹ ਗੱਦੀ 'ਚ ਲਾਉਂਦੇ ਹੈ। ਅਤੇ ਜੇ ਇਸ ਬਾਣੀ ਦਾ ਸਦਕਾ ਇੰਨੀ ਮਾਇਆ ਆਉਂਦੀ, ਇੰਨੇ ਪਦਾਰਥ ਆਉਂਦੇ, ਤਾਂ ਫਿਰ ਇਸ ਬਾਣੀ ਨੂੰ ਮੱਥਾ ਕਿਉਂ ਨਹੀਂ ਟਿਕਵਾਇਆ ਜਾਂਦਾ? ਫਿਰ ਇਸ ਬਾਣੀ ਨੂੰ ਜੋ ਬਣਦਾ ਸਤਿਕਾਰ ਹੈ ਉਹ ਕਿਉਂ ਨਹੀਂ ਦਿੱਤਾ ਜਾਂਦਾ? ਗੁਰੂ ਅਰਜਨ ਸਾਹਿਬ ਪਾਤਸ਼ਾਹ ਨੇ ਹਾਲੇ ਉਦੋਂ ਗੁਰਬਾਣੀ ਨੂੰ ਗੱਦੀ ਨਹੀਂ ਸੀ ਮਿਲੀ, ਗੱਦੀ ਮਿਲਣ ਤੋਂ ਬਿਨਾਂ ਹੀ ਬਾਣੀ ਦਾ ਕਿਤਨਾ ਸਤਿਕਾਰ ਕੀਤਾ। ਪਹਿਲੇ ਦਿਨ ਹੀ ਪ੍ਰਕਾਸ਼ ਹੋਇਆ ਅਤੇ ਪਹਿਲੇ ਦਿਨ ਹੀ ਸਿੱਖਾਂ ਨੂੰ ਕਹਿ ਦਿੱਤਾ ਵੀ ਜਿਸ ਪਲੰਘਾ ਸਾਹਿਬ 'ਤੇ ਗੁਰੂ ਗ੍ਰੰਥ ਸਾਹਿਬ ਜੀ ਬਿਰਾਜਮਾਨ ਹੋਣੇ ਹੈ ਅਤੇ ਮੇਰੇ ਵਾਸਤੇ ਥੱਲੇ ਚਾਦਰ ਵਿਛਾ ਦਿਓ ਥੱਲੇ, ਅਤੇ ਮੈਂ ਉਹਦੇ 'ਤੇ ਲੰਮਾ ਪਵਾਂਗਾ, ਉਹਦੇ 'ਤੇ ਸੌਵਾਂਗਾ। ਉਹ ਚਾਦਰ ਅੱਜ ਤੱਕ ਯਾਦਗਾਰ ਵਜੋਂ ਅਕਾਲ ਤਖ਼ਤ ਸਾਹਿਬ ਪਲੰਘਾ ਸਾਹਿਬ ਦੇ ਥੱਲੇ ਵਿਛਾਈ ਜਾਂਦੀ ਹੈ ਵੀ ਇਹ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਕਹਿੰਦੇ ਸੀ ਵੀ ਅਸੀਂ ਉੱਚੇ ਪਲੰਘ 'ਤੇ ਵੀ ਨਹੀਂ ਸੌਣਾ, ਅਸੀਂ ਥੱਲੇ ਸੌਣਾ ਹੈ। ਗੁਰਬਾਣੀ ਨੂੰ ਰਚਣ ਵਾਲੇ ਜਿਹੜੇ ਨੇ ਉਹ ਤੇ ਕਰਨ ਗੁਰਬਾਣੀ ਦਾ ਇੰਨਾ ਸਤਿਕਾਰ ਅਤੇ ਹਿੰਦੁਸਤਾਨ ਅਤੇ ਪੰਜਾਬ ਵਿੱਚ ਲਾ ਕੇ ਇਹ ਗੱਦੀਆਂ ਅਤੇ ਗੁਰਬਾਣੀ ਹੀ ਪੜ੍ਹ ਕੇ ਅਤੇ ਆਪਣਿਆਂ ਉਹਨਾਂ ਨੂੰ ਆਸ਼ਰਮਾਂ ਨੂੰ ਚਲਾ ਰਹੇ ਹੋਣ, ਆਪਣਾ ਮਤ ਚਲਾ ਰਹੇ ਹੋਣ ਅਤੇ ਉਹ ਗੁਰਬਾਣੀ ਦੀ ਬਰਾਬਰਤਾ ਕਰਕੇ ਗੱਦੀ ਲਾ ਕੇ ਅਤੇ ਮੱਥਾ ਟਿਕਾਉਣ ਅਤੇ ਉਹਨਾਂ ਦਾ ਵਿਰੋਧ ਸਾਡੇ ਪ੍ਰਚਾਰਕ ਕਰਨ ਨਾ, ਉਹਨਾਂ ਦਾ ਚੇਤਾ ਹੀ ਨਾ ਕਰਨ, ਵੀ ਉਹਨਾਂ ਵੱਲੋਂ ਵੀ ਸੰਗਤ ਨੂੰ ਸਾਵਧਾਨ ਕਰਨਾ ਹੈ ਅਤੇ ਆਪਣੇ ਘਰ ਦੇ ਵਿੱਚ ਲੜਾਈ ਪਾਉਣ ਦੇ ਵਾਸਤੇ ਇੱਕੋ ਹੀ ਗੱਲ, ਇੱਕੋ ਗੱਲ ਦਾ ਹੀ ਰੱਟਾ ਲਾਈ ਜਾਣਾ। ਜੇ ਉਹ ਸਟੇਜ 'ਤੇ ਗਏ ਉੱਥੇ ਵੀ ਉਹੀ ਰੱਟਾ, ਜੇ ਦੂਜੀ ਸਿਟੀ ਵਿੱਚ ਗਏ ਉੱਥੇ ਵੀ ਉਹੀ ਰੱਟਾ, ਇੱਕੋ ਹੀ ਲਾਈ ਜਾਣਾ। ਜਿਹੜੀ ਗੱਲ ਕਰਨ ਵਾਲੀ ਹੈ ਵੀ ਕੂਕੇ ਉਹ 14ਵਾਂ ਗੁਰੂ ਬਣਾ ਕੇ ਬੈਠੇ ਹੈ, ਜਿਹੜੇ ਰਾਧਾ ਸਵਾਮੀ ਹੈ ਉਹਨਾਂ ਦੇ ਪਿੰਡ ਪਿੰਡ 20-25 ਕਿਲੋਮੀਟਰ ਦੀ ਦੂਰੀ ਤੱਕ ਉਹ ਏਰੀਆ ਕਵਰ ਕਰੀ ਜਾਂਦੇ, ਹਰ ਇਲਾਕੇ ਵਿੱਚ ਉਹਨਾਂ ਦੇ ਡੇਰੇ ਬਣਦੇ ਜਾਂਦੇ, ਉਹ ਆਪਣੇ ਗੁਰੂ ਬਣਾ ਕੇ ਇਹੋ ਹੀ ਸਾਡੀ ਬਾਣੀ ਸਤਿਗੁਰਾਂ ਦੀ ਸੁਣਾ ਕੇ ਉਹ ਆਪਣਾ ਉਹ ਬਰਾਬਰਤਾ ਬਾਣੀ ਦੀ ਕਰੀ ਜਾਂਦੇ ਹੈ। ਗੁਰਬਚਨ ਨੇ ਨਰਕ ਧਾਰੀਏ ਦਾ ਲੜਕਾ ਉਹ ਉਹਨੇ ਉਹ ਮਤ ਜਿਹੜਾ ਉਹਨੂੰ ਹੋਰ ਅੱਗੇ ਡਿਵੈਲਪ ਕੀਤਾ, ਹੋਰ ਵਧਾਇਆ ਹੈ, ਪਹਿਲਾਂ ਦੇ ਨਾਲੋਂ ਘਟਿਆ ਨਹੀਂ। ਉਹਦੇ ਤੋਂ ਇੰਨਾ ਪੰਜਾਬ ਦੇ ਅੰਦਰ ਖੂਨ ਖਰਾਬਾ ਹੋਇਆ ਅਤੇ ਇਤਨੀਆਂ ਸੁਹਾਗਣਾਂ ਦੇ ਸੁਹਾਗ ਜਿਹੜੇ ਜਾਂਦੇ ਰਹੇ, ਇਤਨੀਆਂ ਭੈਣਾਂ ਦੇ ਵੀਰ ਸ਼ਹੀਦ ਹੋ ਗਏ, ਇਤਨੀਆਂ ਮਾਵਾਂ ਦੀਆਂ ਗੋਦੀਆਂ ਖਾਲੀ ਹੋ ਗਈਆਂ, ਉਹ ਨਰਕ ਧਾਰੀਏ ਗੁਰਬਚਨੇ ਨੇ ਦੇ ਪਾਏ ਹੋਏ ਪਵਾੜੇ ਦਾ ਸਦਕਾ ਉਹਨਾਂ ਦਾ ਕੋਈ ਪ੍ਰਚਾਰਕ ਆ ਕੇ ਨਾ ਹੀ ਨਹੀਂ ਲੈਂਦਾ, ਨਾ ਮੀਡੀਏ ਵਾਲੇ ਕਹਿੰਦੇ ਆ ਵੀ ਸਿੱਖ ਧਰਮ ਨੂੰ ਉਹਨਾਂ ਤੋਂ ਸੁਚੇਤ ਰਹਿਣਾ ਚਾਹੀਦਾ। ਇਸ ਵਾਸਤੇ ਪਾਤਸ਼ਾਹ ਕਹਿੰਦੇ ਆ ਕਿ ਜਿਸ ਗੁਰਬਾਣੀ ਤੋਂ ਔਰ ਜਿਸ ਸੱਚੇ ਗੁਰੂ ਤੋਂ ਕੁਛ ਲਿਆ ਹੋਵੇ, ਜਦੋਂ ਉਹਦੀ ਬਰਾਬਰਤਾ ਕਰਨ ਲੱਗ ਜਾਈਏ, ਖਸਮੈ ਕਰੈ ਬਰਾਬਰੀ ਫਿਰ ਗੈਰਤ ਅੰਦਰ ਪਾਏ, ਵਜਹੋ ਗਵਾਏ ਅਗਲਾ ਮੋਹੇ ਮੋਹੇ ਪਾਣਾ ਖਾਏ, ਵਜਹੋ ਗਵਾਏ ਜੋ ਬਖਸ਼ਿਸ਼ ਮਿਲੀ ਹੁੰਦੀ ਉਹਨੂੰ ਗਵਾ ਬੈਠਦਾ, ਮੋਹੇ ਮੋਹੇ ਪਾਣਾ ਖਾਏ। ਪਾਣਾ ਨਾਮ ਛਿੱਤਰਾਂ ਦਾ ਹੁੰਦਾ, ਜੁੱਤੀਆਂ ਦਾ ਹੁੰਦਾ ਹੈ। ਗੁਰੂ ਕੀ ਬਾਣੀ ਕਹਿੰਦੀ ਮੂੰਹ ਦੇ ਉੱਤੇ ਫਿਰ ਉਹ ਜੁੱਤੀਆਂ ਖਾਂਦਾ ਹੈ, ਮੋਹੇ ਮੋਹੇ ਪਾਣਾ ਖਾਏ। ਪਣੀਆਂ ਸ਼ਾਦਨ ਨੀਕਾ, ਪਾਣੀ ਪੰਨੀਆਂ ਜਾਂ ਪਾਣਾ, ਇਹ ਜਿਹੜਾ ਨਾਮ ਹੈ ਨਾ ਇਹ ਜੋੜੇ ਦਾ ਹੈ, ਪੈਰੀਂ ਪਾਉਣ ਵਾਲੇ ਜੋੜੇ ਦਾ ਹੈ। ਅਤੇ ਪਾਤਸ਼ਾਹ ਕਹਿੰਦੇ ਮੋਹੇ ਮੋਹੇ ਪਾਣਾ ਖਾਏ, ਇੰਨੀ ਸਜ਼ਾ ਜਿਹੜੀ ਹੈ ਫਿਰ ਉਸ ਇਨਸਾਨ ਨੂੰ ਜਿਹੜੀ ਉਹ ਮਿਲਦੀ ਹੈ। ਪਰ ਕਰਨ ਚੱਲ ਰਿਹਾ, ਮਹਾਰਾਜ ਫਰਮਾ ਰਹੇ ਨੇ ਗੁਰ ਪੀਰਾਂ ਕੀ ਚੱਕਰੀ ਮਹਾਂਕਰੜੀ ਸੁਖਸਾਰ। ਗੁਰੂ ਉਹ ਹੁੰਦੇ ਨੇ ਜਿਹੜੇ ਕਿਸੇ ਯੁੱਗ ਦੇ ਵਿੱਚ ਪੈਗੰਬਰ ਅਕਾਲ ਪੁਰਖ ਵੱਲੋਂ ਭੇਜੇ ਹੁੰਦੇ ਹੈ, ਉਹ ਹਨ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੱਕ। ਪੀਰ ਉਹ ਹੁੰਦੇ ਨੇ ਜਿਹੜੇ ਗੁਰੂ ਦੇ ਚਰਨੀ ਲੱਗ ਕੇ ਅਤੇ ਇਤਨੀ ਭਗਤੀ ਕਰਨ, ਇਤਨਾ ਜੀਵਨ ਕਮਾਉਣ ਕਿ ਉਹਨਾਂ ਦੇ ਅੰਦਰ ਵੀ ਸ਼ਕਤੀਆਂ ਆ ਜਾਣ ਅਤੇ ਕੁਝ ਕੁ ਦਾ ਉਹ ਵੀ ਉਧਾਰ ਕਰਨ ਦੀ ਸਮਰੱਥਾ ਰੱਖਦੇ ਹੋਵਣ, ਕੁਝ ਨੂੰ ਉਹ ਵੀ ਜਿਹੜੇ ਉਹ ਭਵ ਜਲ ਸਮੁੰਦਰ ਤੋਂ ਪਾਰ ਕਰ ਦੇਣ ਦੀ ਉਹਨਾਂ ਅੰਦਰ ਵੀ ਤਾਕਤ ਆ ਗਈ ਹੋਵੇ। ਪਾਤਸ਼ਾਹ ਜੀ ਕਹਿੰਦੇ ਉਹਨਾਂ ਪੀਰਾਂ ਦੀ ਵੀ ਸੇਵਾ ਅਤੇ ਗੁਰੂ ਪਾਤਸ਼ਾਹ ਜੀ ਦੀ ਸੇਵਾ, ਇਹ ਮਹਾਂਕਰੜੀ ਹੈ, ਇਹ ਬੜੀ ਔਖੀ ਘਾਲਣਾ ਹੈ। ਅਗਰ ਕੋਈ ਘਾਲ ਲਏ ਇਹ ਘਾਲਣਾ ਤਾਂ ਪਾਤਸ਼ਾਹ ਜੀ ਕਹਿੰਦੇ ਸੁਖ ਸਾਰ, ਇਹਦਾ ਫਲ ਮਿਲੇਗਾ ਸੁਖ। ਸਾਰ ਹੁੰਦਾ ਹੈ, ਸਾਰ ਨਿਚੋੜ ਨੂੰ ਕਹਿੰਦੇ ਹੈ। ਪਾਤਸ਼ਾਹ ਕਹਿੰਦੇ ਜਿਤਨੇ ਸੁੱਖ ਦੁਨੀਆ ਨੇ ਮੰਨੇ ਉਹਨਾਂ ਵਿੱਚੋਂ ਜਿਹੜਾ ਸ੍ਰੇਸ਼ਟ ਸੁੱਖ ਹੈ ਉਹ ਜਿਹੜਾ ਉਸਨੂੰ ਮਿਲੇਗਾ ਜਿਹੜਾ ਪਹਿਲਾਂ ਕਰੜੀ ਘਾਲਣਾ ਨੂੰ ਘਾਲ ਲੈਂਦਾ ਹੈ। ਦੇਖੋ ਬਾਬਾ ਲਹਿਣਾ ਸਾਹਿਬ ਜੀ ਦੇ ਬਚਨ ਆਪਾਂ ਸਾਂਝੇ ਕਰ ਰਹੇ ਸੀ, ਇਤਨੀ ਸਖਤ ਘਾਲਣਾ ਘਾਲ ਕੇ ਗੁਰੂ ਨਾਨਕ ਸਾਹਿਬ ਦੀਆਂ ਖੁਸ਼ੀਆਂ ਲੈ ਕੇ ਤਖ਼ਤ ਚਵਰ ਛਤਰ ਸਿੰਘਾਸਣ ਦੇ ਮਾਲਕ ਬਣ ਗਏ। ਅਤੇ ਫਿਰ ਸੁੱਖ ਸਾਰ ਕੀ ਹੈ, ਉਸੇ ਖਡੂਰ ਸਾਹਿਬ ਵਿੱਚ ਹੀ ਉਹਨਾਂ ਦੀ ਰਿਹਾਇਸ਼ ਸੀ, ਉੱਥੋਂ ਹੀ ਉਹ ਸੇਵਾ ਵਿੱਚ ਗਏ ਸੀ ਅਤੇ ਗੁਰੂ ਪਾਤਸ਼ਾਹ ਨੇ ਹੁਕਮ ਕੀਤਾ ਤੂੰ ਉੱਥੇ ਹੀ ਜਾ ਕੇ ਅਤੇ ਦੁਨੀਆ ਦਾ ਭਲਾ ਕਰਨਾ, ਉੱਥੇ ਹੀ ਆਪਣਾ ਪੜਾਅ ਰੱਖਣਾ। ਹੁਣ ਇੰਨੀਆਂ ਦਾਤਾਂ ਲੈ ਕੇ ਜਦੋਂ ਜਿੱਥੇ ਰਿਹਾਇਸ਼ ਹੈ ਅਤੇ ਉੱਥੇ ਜਾ ਕੇ ਸਤਿਗੁਰਾਂ ਨੇ ਲੁਕਾਈ ਦਾ ਭਲਾ ਕੀਤਾ ਹੈ, ਅਤੇ ਕਿਤਨੀ ਇੱਜ਼ਤ ਵਾਲੀ ਗੱਲ ਅਤੇ ਕਿਤਨੇ ਸਤਿਕਾਰ ਵਾਲੀ ਗੱਲ। ਪਰ ਜਿਹੜਾ ਇੱਜ਼ਤ ਸਤਿਕਾਰ ਹੈ ਉਹ ਤਾਂ ਥੱਲੇ ਥੱਲੇ ਦੀਆਂ ਗੱਲਾਂ ਰਹਿ ਜਾਂਦੀਆਂ, ਉਹ ਤਾਂ ਅਸੀਂ ਸਿਰਫ ਉੱਥੋਂ ਤੱਕ ਸੋਚਦੇ ਹਾਂ। ਉਹਨਾਂ ਦੇ ਤਾਂ ਬਖਸ਼ਿਸ਼ਾਂ ਅਤੇ ਇੱਜ਼ਤਾਂ ਸਤਿਕਾਰ ਜਿਹੜੇ ਨੇ ਉਹਨਾਂ ਦੇ ਮਹਿਲ ਬਣਾ ਕੇ ਰੱਖ ਦਿੱਤੇ ਦੂਸਰੇ ਪਾਤਸ਼ਾਹ ਜੀ ਨੇ। ਬੀਬੀ ਖੀਵੀ ਜੀ ਪਹਿਲਾਂ ਘਰ ਵਿੱਚ ਜਦੋਂ ਘਰੇਲੂ ਜ਼ਿੰਦਗੀ ਜਿਉਂਦੇ ਉਦੋਂ ਤਵੇ 'ਤੇ ਰੋਟੀ ਘਰ ਪਕਾਉਂਦੇ ਹੈ, ਅਤੇ ਹੁਣ ਵੱਡੀਆਂ ਵੱਡੀਆਂ ਲੋਹਾਂ ਦੇ ਇੰਚਾਰਜ ਨੇ ਮਾਤਾ ਖੀਵੀ ਜੀ, ਹੁਣ ਵੱਡਿਆਂ ਵੱਡਿਆਂ ਕੜਾਹੀਆਂ 'ਚ ਖੀਰ ਬਣਦੀ ਹੈ ਅਤੇ ਉਹ ਵੀ ਜਦੋਂ ਵਰਤਾਉਣੀ ਹੁੰਦੀ ਹੈ। ਘਿਓ ਇੰਨਾ ਜਮ੍ਹਾਂ ਹੋਇਆ ਹੁੰਦਾ ਗੁਰੂ ਘਰ, ਉਹਦੇ ਵਿੱਚ ਘਿਓ ਰਲਾ ਕੇ ਖੁਰਪੇ ਫੇਰ ਕੇ ਅਤੇ ਘਿਓ ਵਾਲੀ ਖੀਰ ਵਰਤਾਉਂਦੇ ਆ। ਅਤੇ ਬਾਣੀ ਵਿੱਚ ਬਚਨ ਆ ਗਿਆ ਰਸ ਅੰਮ੍ਰਿਤ ਖੀਰ ਘਿਆਲੀ, ਘਿਆਲੀ ਦਾ ਅਰਥ ਘਿਓ ਵਾਲੀ। ਇਹ ਹੈ ਸੁਖਸਾਰ, ਇਹ ਹੈ ਮਹਾਂਕਰੜੀ ਸੁਖਸਾਰ। ਪਹਿਲਾਂ ਇਹ ਘਾਲਣਾ ਮਹਾਂਕਰੜੀ ਹੈ, ਫਿਰ ਇਹ ਸੁਖ ਬਖਸ਼ਦੀ ਹੈ। ਜਦੋਂ ਅਸੀਂ ਸਿੱਖਾਂ ਦੇ ਪ੍ਰਸੰਗ ਜੇ ਧਿਆਨ ਵਿੱਚ ਲਿਆਈਏ, ਭਾਈ ਮੰਝ ਸਾਹਿਬ ਵਰਗੇ ਗੁਰਸਿੱਖ ਜਿਨ੍ਹਾਂ ਨੂੰ ਸੇਵਾ ਦੇ ਵਿੱਚ ਲੱਗਿਆਂ ਹੋਇਆਂ ਨੂੰ ਗੁਰੂ ਪਾਤਸ਼ਾਹ ਗੁਰੂ ਅਰਜਨ ਸਾਹਿਬ ਜੀ ਨੇ ਮਨ੍ਹਾ ਕਰ ਦਿੱਤਾ ਵੀ ਲੰਗਰ 'ਚੋਂ ਪ੍ਰਸ਼ਾਦਾ ਛਕੀ ਜਾਂਦਾ ਹੈ, ਉੱਨੀ ਕੁ ਸੇਵਾ ਕਰਦਾ ਹੈ, ਉਨਾ ਕੁ ਪ੍ਰਸ਼ਾਦਾ ਛਕ ਲੈਂਦਾ, ਤੇਰੀ ਸੇਵਾ ਕਾਹਦੀ ਹੋਈ? ਕਰੜੀ ਸੇਵਾ, ਇਹਦਾ ਨਾਮ ਹੈ ਮਹਾਂਕਰੜੀ। ਕਹਿੰਦਾ ਜੀ ਸੱਤ ਬਚਨ, ਜਿਹੜੇ ਪ੍ਰਸ਼ਾਦੇ ਥਾਲੀਆਂ ਧੋਣ ਲੱਗਿਆਂ ਜਿਹੜਾ ਅੱਧਾ ਚੱਪਾ ਟੁਕੜਾ ਪ੍ਰਸ਼ਾਦਾ ਬਚ ਜਾਂਦਾ ਸੀ ਉਹ ਲੈ ਕੇ ਤੇ ਭਾਈ ਮੰਝ ਜੀ ਛਕਣ ਲੱਗ ਗਏ। ਕਿਤਨੀ ਕਰੜੀ ਸੇਵਾ ਹੈ! ਉਹ ਛਕਣ ਨੂੰ ਕਿਤੇ ਦਿਲ ਕਰਦਾ? ਕਿਸੇ ਕੋਈ ਛਕਿਆ ਜਾਂਦਾ? ਉਹ ਜਿਹੜੇ ਜੂਠੇ ਟੱਬ ਵਿੱਚ ਡਿੱਗੇ ਹੋਏ ਟੁਕੜੇ ਹੁੰਦੇ, ਭਾਈ ਮੰਝ ਜੀ ਨੇ ਉਹ ਛਕੇ, ਕੁਝ ਦਿਨ ਛਕੇ, ਅਤੇ ਗੁਰੂ ਅਰਜਨ ਸਾਹਿਬ ਜੀ ਫਿਰ ਆ ਗਏ ਮੌਕੇ 'ਤੇ ਚੱਲਦੇ ਚੱਲਦੇ ਲੰਗਰ 'ਤੇ। ਉਹਨੂੰ ਛਕਦਾ ਦੇਖ ਕੇ ਕਹਿੰਦੇ ਭਾਈ ਮੰਝ, ਇਹ ਜਿਹੜੇ ਬਚੇ ਖੁਚੇ ਟੁਕੜੇ ਹੁੰਦੇ ਪ੍ਰਸ਼ਾਦਿਆਂ ਦੇ, ਜਿਹੜੇ ਗੁਰੂ ਘਰ ਦੀਆਂ ਮੱਝਾਂ ਗਾਵਾਂ ਨੇ ਨਾ, ਇਹ ਉਹਨਾਂ ਦੇ ਵਾਸਤੇ ਹੁੰਦੇ ਆ। ਤੂੜੀ ਦੇ ਉੱਤੇ ਰਲਾ ਦੇਈਦਾ, ਇੱਥੋਂ ਖੜ ਕੇ ਟੱਬ ਭਰਿਆ ਭਰਿਆ, ਉਹ ਫਿਰ ਰੱਜ ਕੇ ਪੱਠਾ ਖਾ ਲੈਂਦੀਆਂ, ਫਿਰ ਉਹ ਦੁੱਧ ਦਿੰਦੀਆਂ, ਉਹ ਦੁੱਧ ਗੁਰੂ ਕੇ ਲੰਗਰ ਵਿੱਚ ਆਉਂਦਾ ਹੈ, ਉਹਦੇ ਪਦਾਰਥ ਬਣਦੇ ਆ। ਇਹ ਤਾਂ ਗੁਰੂ ਕੇ ਮਾਲ ਡੰਗਰ ਦੇ ਹਿੱਸੇ ਦਾ ਜਿਹੜਾ ਤੂੰ ਖਾ ਜਾਂਦਾ, ਅਤੇ ਤੂੰ ਉੱਨੀ ਕੁ ਸੇਵਾ ਕਰਦਾ, ਫਿਰ ਤੇਰੀ ਸੇਵਾ ਕਾਹਦੀ ਹੋਈ? ਬਚਨਾਂ ਦੀ ਆਪਾਂ ਵਿਆਖਿਆ ਕਰ ਰਹੇ, ਗੁਰਪੀਰਾਂ ਕੀ ਚਾਕਰੀ ਮਹਾਂਕਰੜੀ ਸੁਖਸਾਰ। ਮੇਰਾ ਵੀ ਅਜੇ ਇੰਨਾ ਵੱਡਾ ਭਰੋਸਾ ਨਹੀਂ ਜੇ ਬਣਿਆ, ਮੈਨੂੰ ਆਪਣੇ ਆਪ 'ਤੇ ਨਹੀਂ ਯਕੀਨ ਵੀ ਜੇ ਕਿਤੇ ਜਿੰਨੀ ਕੁ ਭਾਈ ਮੰਝ ਦੀ ਹੋ ਗਈ ਨਾ, ਜੇ ਕਿਤੇ ਮੇਰੇ ਵਰਗੇ ਦੀ ਹੋ ਜਾਂਦੀ ਤਾਂ ਉਹ ਜ਼ਖਤਾ ਭੱਜ ਜਾਂਦੇ ਵੀ ਇੱਥੇ ਇੰਨੀ ਕਰੜੀ ਸੇਵਾ ਨਹੀਂ ਕੀਤੀ ਜਾਂਦੀ। ਜਿੰਨੀ ਜਦੋਂ ਤੱਕ ਗੁਰੂ ਸਾਹਿਬ ਨੇ ਟੁਕੜੇ ਖਾਣ ਤੋਂ ਵੀ ਮਨ੍ਹਾ ਕਰ ਦਿੱਤਾ, ਅਤੇ ਹੋ ਸਕਦਾ ਸੀ ਮੇਰੇ ਵਰਗੇ ਮਨ ਵਾਲਾ ਹੁੰਦਾ ਅਤੇ ਖਿਸਕ ਜਾਂਦਾ ਵੀ ਚਲੋ ਘਰ ਨੂੰ ਚੱਲੀਏ, ਇਹ ਇੰਨੀ ਕਰੜੀ ਨਹੀਂ ਸੇਵਾ ਹੁੰਦੀ। ਪਰ ਭਾਈ ਮੰਝ ਜੀ ਕਹਿੰਦੇ ਸੱਤ ਬਚਨ ਦਾਤਾ ਜੀ, ਤੁਸੀਂ ਕਿਰਪਾ ਕਰਕੇ ਆਪ ਦੇ ਹੁਕਮਾਂ ਨੂੰ ਸਮਝਣ ਅਤੇ ਮੰਨਣ ਦਾ ਬਲ ਬਖਸ਼ੋ। ਅਗਲੇ ਦਿਨ ਫਿਰ ਸਲਾਹ ਬਣਾਈ ਵੀ ਜਿਹੜੀ ਡਬਲ ਕੰਮ ਕਰਿਆ ਕਰਾਂ, ਜਿਹੜੀ ਮੈਂ ਗੁਰੂ ਕੇ ਲੰਗਰ ਵਿੱਚ ਪੰਡ ਲਿਆ ਕੇ ਬਾਲਣ ਦੀ ਰੋਜ਼ ਪਾਉਂਦਾ ਹਾਂ, ਅਤੇ ਉਹ ਪੰਡ ਵੀ ਇਕੱਠੀ ਕਰਨੀ ਸੌਖੀ ਨਹੀਂ ਸੀ ਹੁੰਦੀ, ਭਾਵ ਜੰਗਲ ਵਿੱਚ ਜਾਣਾ, ਟੁੱਟੇ ਹੋਏ ਟਾਹਣੇ ਦੇਖਣੇ, ਹੁਣ ਜ਼ਿਆਦਾ ਟੁੱਟੇ ਹੋਏ ਟਾਹਣੇ ਵੀ ਨਹੀਂ ਮਿਲਦੇ, ਕਈ ਵਾਰ ਦੂਰ ਦੂਰ ਤੱਕ ਫਿਰਨਾ ਪੈਂਦਾ, ਫਿਰ ਕਈ ਟੁੱਟੇ ਟਾਹਣੇ ਉੱਪਰ ਜਿਹੜੇ ਅੜੇ ਹੁੰਦੇ ਦਰਖਤ ਨਾਲ ਅੱਧੇ ਜੁੜੇ ਹੋਣੇ ਅਤੇ ਅੱਧੇ ਠਾਂ ਨੂੰ ਝੁਕੇ ਹੋਣੇ, ਫਿਰ ਉਹ ਦਰਖਤ 'ਤੇ ਚੜ੍ਹਨਾ, ਉਹਨੂੰ ਵੱਢਣਾ, ਫਿਰ ਉਹਦੇ ਛੋਟੇ ਟੋਟੇ ਕਰਨੇ ਵੀ ਇਹਨਾਂ ਨੂੰ ਸਿਰ 'ਤੇ ਚੁੱਕਣਾ ਸੌਖਾ ਹੋ ਜਾਏਗਾ, ਬੜੀ ਸਖਤ ਘਾਲਣਾ ਸੀ। ਉਹ ਇੱਕ ਪੰਡ ਸੋਚਿਆ ਵੀ ਜਿਹੜੀ ਮੈਂ ਲਿਆਉਣਾ ਅਤੇ ਇਸ ਤੋਂ ਇਲਾਵਾ ਇੱਕ ਪੰਡ ਮੈਂ ਲਿਆ ਕੇ ਅਤੇ ਇੱਥੇ ਬਾਜ਼ਾਰ ਵਿੱਚ ਵੇਚ ਦਿਆ ਕਰਾਂ, ਉਹਦੇ ਪੈਸੇ ਲਵੱਟ ਲਿਆ ਕਰਾਂ, ਉਹਦੀ ਗਰੋਸਰੀ ਲਿਆ ਕੇ ਅਤੇ ਮੈਂ ਪ੍ਰਸ਼ਾਦਾ ਆਪਣਾ ਬਾਹਰ ਵੱਖਰਾ ਇੱਕ ਚੁੱਲ੍ਹਾ ਪੁੱਟ ਕੇ ਉੱਥੇ ਬਣਾ ਲਿਆ ਕਰਾਂ। ਅਤੇ ਭਾਈ ਮੰਝ ਸਾਹਿਬ ਜੀ ਇੱਦਾਂ ਪ੍ਰਸ਼ਾਦਾ ਛਕਦੇ ਰਹੇ, ਇੱਦਾਂ ਸੇਵਾ ਕਰਦੇ ਰਹੇ, ਇੰਨੀ ਕਰੜੀ ਸੇਵਾ ਗੁਰੂ ਜੀ ਦੇ ਦਰ 'ਤੇ ਪ੍ਰਵਾਨ ਹੁੰਦੀ ਰਹੀ ਹੁੰਦੀ ਰਹੀ। ਫਿਰ ਉਹ ਦਿਨ ਆ ਗਿਆ ਜਦੋਂ ਪਾਤਸ਼ਾਹ ਨੇ ਸੁਖ ਸਾਰ ਭਾਗ ਲਾਉਣੇ ਸੀ, ਜਦੋਂ ਫਿਰ ਉਹ ਪੰਡ ਬਾਲਣ ਦੀ ਸਿਰ 'ਤੇ ਹੈ, ਹਨੇਰੀ ਆਈ, ਧੱਕਾ ਜਿਹਾ ਵੱਜਾ, ਇੱਕ ਖੂਹ ਸੀਗਾ ਉਹਦੇ ਦੁਆਲੇ, ਇੱਟਾਂ ਦੀ ਕੰਧ ਨਹੀਂ ਸੀ, ਉਹਨੂੰ ਮਣ ਕਹਿੰਦੇ, ਮਣ ਨਹੀਂ ਸੀ ਹੈਗੀ, ਅਤੇ ਉਹਦੇ ਵਿੱਚ ਡਿੱਗ ਪਏ, ਕੁਝ ਪਾਣੀ ਨਹੀਂ ਸੀ ਉਹਦੇ 'ਚ, ਪਰ ਥੱਲੇ ਡੁੱਬੇ ਤਾਂ ਨਹੀਂ। ਉਸ ਵਕਤ ਫਿਰ ਜਦੋਂ ਸੇਵਾ ਸੰਪੂਰਨ ਮੰਨ ਲਓ ਦਾਤਾ ਜੀ ਦੇ ਦਰ 'ਤੇ ਹੋ ਰਹੀ ਹੈ, ਅਤੇ ਪਾਤਸ਼ਾਹ ਨੰਗੇ ਚਰਨੀ ਉੱਧਰ ਨੂੰ ਤੁਰ ਪਏ, ਸਿੱਖ ਕਹਿੰਦੇ ਮਹਾਰਾਜ ਸਾਨੂੰ ਕੋਈ ਕੰਮ ਦੱਸੋ, ਜਿਹੜਾ ਕੰਮ ਹੈ ਕਿੱਧਰ ਜਾ ਰਹੇ, ਤੁਸੀਂ ਆਪ ਜੀ ਬੈਠੋ, ਅਸੀਂ ਕੰਮ ਕਰ ਆਉਂਦੇ, ਸਾਨੂੰ ਦੱਸੋ। ਮਹਾਰਾਜ ਪਾਤਸ਼ਾਹ ਕਹਿੰਦੇ ਨਹੀਂ, ਇਹ ਕੰਮ ਹੁਣ ਸਾਡੇ ਹੀ ਕਰਨ ਵਾਲਾ ਹੈ। ਸਿੱਖ ਕਹਿੰਦੇ ਨਹੀਂ ਦੱਸੋ ਦਾਤਾ ਜੀ, ਪਾਤਸ਼ਾਹ ਕਹਿੰਦੇ ਰੱਸੇ ਲੈ ਕੇ ਆਓ, ਰੱਸੇ ਜਲਦੀ ਜਲਦੀ ਮੇਰੇ ਪਿੱਛੇ ਆ ਜਾਓ। ਮਹਾਰਾਜ ਜੀ ਉੱਥੇ ਖੂਹ 'ਤੇ ਪਹੁੰਚੇ, ਅੰਮ੍ਰਿਤਸਰ ਸਾਹਿਬ ਸਾਧ ਸੰਗਤ ਜੀ, ਭਾਈ ਮੰਝ ਜੀ ਦਾ ਖੂਹ ਅਜੇ ਯਾਦਗਾਰ ਵਜੋਂ ਹੈਗਾ, ਭਾਈ ਮੰਝ ਜੀ ਦਾ ਖੂਹ। ਤੋ ਤਰਨ ਤਾਰਨ ਵਾਲੇ ਪਾਸੇ ਦੀ ਸੜਕ ਨੂੰ ਜਦੋਂ ਜਾਈਏ ਨਾ, ਉੱਧਰੋਂ ਦੀ ਫਿਰ ਉਹ ਸੜਕ ਮੁੜਦੀ ਹੈ, ਅਤੇ ਉੱਧਰ ਭਾਈ ਮੰਝ ਦਾ ਖੂਹ, ਉੱਥੇ ਗੁਰਦੁਆਰਾ ਬਣਿਆ ਹੋਇਆ, ਕਾਫੀ ਦੂਰ ਹੈ ਸ੍ਰੀ ਅੰਮ੍ਰਿਤ ਸਰੋਵਰ ਤੋਂ। ਉੱਥੋਂ ਮਹਾਰਾਜ ਗਏ ਪੰਜਵੇਂ ਪਾਤਸ਼ਾਹ ਮਗਰ ਸਿੱਖ ਗਏ। ਅੱਜ ਪਾਤਸ਼ਾਹ ਜੀ ਇੰਨੇ ਵੈਰਾਗ ਵਿੱਚ ਅਤੇ ਪ੍ਰੇਮ ਵਿੱਚ ਭਰੇ ਪਏ ਹੈ, ਮਹਾਰਾਜ ਨੇ ਜਾਂਦਿਆਂ ਆਵਾਜ਼ ਦਿੱਤੀ, ਭਾਈ ਮੰਝ ਆ ਗਏ ਹਾਂ, ਘਬਰਾਈ ਨਾ, ਹੁਣ ਤੈਨੂੰ ਬਾਹਰ ਕੱਢਾਂਗੇ। ਜਦੋਂ ਰੱਸੇ ਥੱਲੇ ਵਹਾਏ ਵੀ ਚੜ੍ਹ ਕੇ ਨਾਲ ਅਤੇ ਬਾਹਰ ਆ ਜਾ, ਕਹਿੰਦਾ ਪਾਤਸ਼ਾਹ ਪਹਿਲਾਂ ਗੁਰੂ ਕੇ ਲੰਗਰ ਦਾ ਬਾਲਣ, ਪਹਿਲਾਂ ਇਹ ਬਾਹਰ ਕੱਢਾਂਗੇ। ਫਿਰ ਬਾਲਣ ਬਾਹਰ ਕੱਢਿਆ, ਫਿਰ ਭਾਈ ਮੰਝ ਬਾਹਰ ਆਏ, ਉਦੋਂ ਫਿਰ ਛਾਤੀ ਨਾਲ ਗਲੇ ਨਾਲ ਲਾ ਕੇ ਪਾਤਸ਼ਾਹ ਕਹਿੰਦੇ, ਮੰਝ ਪਿਆਰਾ ਗੁਰੂ ਨੂੰ, ਗੁਰ ਮੰਝ ਪਿਆਰਾ, ਮੰਝ ਗੁਰੂ ਕਾ ਬੋਹੇ ਥਾ ਜੱਗ ਲੰਘਣ ਹਾਰਾ। ਪਾਤਸ਼ਾਹ ਕਹਿੰਦੇ ਪਿਆਰ ਹੈ ਗੁਰੂ ਦਾ ਭਾਈ ਮੰਝ ਨਾਲ, ਅਤੇ ਮੰਝ ਦਾ ਪਿਆਰ ਹੈ ਗੁਰੂ ਨਾਲ, ਇਹ ਬਣ ਗਿਆ ਹੈ ਹੁਣ ਬੋਹਿਥ ਜਹਾਜ਼। ਇਹਦਾ ਇਤਿਹਾਸ ਪੜ੍ਹ ਕੇ ਜੇ ਕੋਈ ਉਹਦੇ 'ਤੇ ਅਮਲ ਕਰ ਲਿਆ ਕਰੇਗਾ ਤਾਂ ਜਗਤ ਦੇ ਜੀਵ ਪਾਰ ਲੰਘ ਜਾਇਆ ਕਰਨਗੇ। ਇਹ ਹੈ ਮਹਾਂਕਰੜੀ ਸੁਖਸਾਰ। ਪਰ ਪਾਤਸ਼ਾਹ ਕਹਿੰਦੇ ਨਦਰ ਕਰੇ ਜਿਸ ਆਪਣੀ, ਜਿਹਦੇ 'ਤੇ ਅਕਾਲ ਪੁਰਖ ਪਰਮੇਸ਼ਰ ਆਪਣੀ ਰਹਿਮਤ ਦੀ ਬਖਸ਼ਿਸ਼ ਦੀ ਨਦਰ ਕਰ ਦੇਵੇ, ਅਤੇ ਸਲਾਏ ਹੇਤ ਪਿਆਰ, ਉਸਨੂੰ ਹੀ ਗੁਰੂ ਜੀ ਦੇ ਨਾਲ ਹਿੱਤ ਲਾਉਂਦਾ ਹੈ, ਉਹਦੇ ਮਨ ਦੇ ਅੰਦਰ ਹੀ ਗੁਰੂ ਪਾਤਸ਼ਾਹ ਦੇ ਨਾਲ ਪਿਆਰ ਬਣਦਾ ਹੈ। ਸਤਿਗੁਰ ਕੀ ਸੇਵਾ ਲੱਗਿਆਂ, ਸਤਿਗੁਰੂ ਸਾਹਿਬ ਜੀ ਦੀ ਸੇਵਾ ਦੇ ਵਿੱਚ ਜਦੋਂ ਲੱਗੇ ਰਹੀਏ, ਅਤੇ ਮਹਾਰਾਜ ਪਾਤਸ਼ਾਹ ਨੇ ਇੱਕ ਹੋਰ ਵੀ ਸ਼ਰਤ ਰੱਖੀ ਹੋਈ ਹੈ। ਮਹਾਰਾਜ ਕਹਿੰਦੇ ਆ, ਇੱਕ ਤਾਂ ਸੇਵਾ ਕੀਤੀ ਜਾਏ ਚਿੱਤ ਲਾ ਕੇ, ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿੱਤ ਲਾਏ, ਮਨ ਚਿੰਦਿਆ ਫਲ ਪਾਵਣਾ ਹਉਮੈ ਵਿੱਚੋਂ ਜਾਏ। ਅਤੇ ਇੱਕ ਸ਼ਰਤ ਮਹਾਰਾਜ ਜੀ ਨੇ ਇਹ ਰੱਖੀ ਹੈ, ਪਾਤਸ਼ਾਹ ਕਹਿੰਦੇ ਸਾ ਸੇਵਾ ਕੀਤੀ ਸਫਲ ਹੈ ਜਿੱਤ ਸਤਿਗੁਰ ਕਾ ਮਨ ਮੰਨੇ। ਮਹਾਰਾਜ ਕਹਿੰਦੇ ਜਿਸ ਸੇਵਾ ਵਿੱਚ ਸਤਿਗੁਰੂ ਸਾਹਿਬ ਜੀ ਦਾ ਮਨ ਮੰਨ ਰਿਹਾ ਹੋਵੇ, ਇਹ ਵੀ ਬੁੱਝਣਾ ਅਤੇ ਸਮਝਣਾ ਪੈਂਦਾ ਵੀ ਮਹਾਰਾਜ ਜੀ ਨੂੰ ਕਿਹੜੀ ਸੇਵਾ ਪ੍ਰਵਾਨ ਹੈ। ਕਈ ਵਾਰੀ ਜਿਸ ਸੇਵਾ ਦੀ ਲੋੜ ਹੋਵੇ ਉਹ ਕੀਤੀ ਨਾ ਜਾ ਰਹੀ ਹੋਵੇ, ਆਪਣੇ ਮਨ ਵੱਲੋਂ ਇਨਸਾਨ ਆਖੇ ਮੈਂ ਜਿਹੜੀ ਆਹ ਕੰਮ ਜਿਹੜਾ ਇਹ ਕਰਨਾ ਚਾਹੁੰਦਾ, ਮੈਂ ਆਹ ਕੰਮ ਕਰਨਾ ਚਾਹੁੰਦਾ, ਅਤੇ ਪਾਤਸ਼ਾਹ ਜੀ ਕਹਿੰਦੇ ਹੈ ਸਾ ਸੇਵਾ ਕੀਤੀ ਸਫਲ ਹੈ ਜਿੱਤ ਸਤਿਗੁਰ ਕਾ ਮਨ ਮੰਨੇ, ਜਾਂ ਸਤਿਗੁਰ ਕਾ ਮਨ ਮੰਨਿਆ ਤਾਂ ਪਾਪ ਕਸਮਲ ਭੰਨੇ। ਗੁਰੂ ਜੀ ਦਾ ਮਨ ਮੰਨ ਜਾਏ ਤਾਂ ਮਹਾਰਾਜ ਜੀ ਪਾਪ ਜਿਹੜੇ ਨੇ ਉਹਨਾਂ ਨੂੰ ਭੰਨ ਸੁੱਟਦੇ ਨੇ, ਖਤਮ ਕਰ ਦਿੰਦੇ ਨੇ। ਸਤਿਗੁਰ ਕੀ ਸੇਵਾ ਲੱਗਿਆਂ, ਭਉ ਜਲ ਤਰੈ ਸੰਸਾਰ। ਸੇਵਾ ਵਿੱਚ ਲੱਗਿਆ ਹੋਇਆ ਸੇਵਕ ਫਿਰ ਭਵ ਜਲ ਸਮੁੰਦਰ ਨੂੰ ਪਾਰ ਕਰ ਜਾਂਦਾ ਹੈ ਅਤੇ ਪਰਮੇਸ਼ੁਰ ਦੇ ਚਰਨਾਂ ਵਿੱਚ ਪਹੁੰਚ ਜਾਂਦਾ ਹੈ। ਮਨ ਚਿੰਦਿਆ ਫਲ ਪਾਏ ਸੀ ਅੰਤਰ ਵਿਵੇਕ ਵਿਚਾਰ। ਉਸ ਸੇਵਕ ਦੇ ਅੰਦਰ ਗਿਆਨ ਦੀ ਵਿਚਾਰ ਆ ਜਾਂਦੀ ਹੈ, ਵਿਵੇਕ ਦਾ ਅਰਥ ਹੈ ਗਿਆਨ। ਮਨ ਚਿੰਦਿਆ ਫਲ ਪਾਏ ਸੀ ਅਤੇ ਮਨਾਂ ਵਿੱਚ ਚਾਹੁੰਦੇ ਹੋਏ ਫਲ ਜੋ ਉਸਦੀ ਇੱਛਾ ਹੋਵੇ ਉਹ ਵੀ ਪ੍ਰਾਪਤ ਹੋ ਜਾਂਦੇ ਨੇ, ਜੋ ਉਸਦੀ ਮਨ ਦੀ ਮਨਸ਼ਾ ਹੋਵੇ। ਮਨਸਾ ਧਾਰ ਜੋ ਘਰ 'ਤੇ ਆਵੈ, ਸਾਧ ਸੰਗਤ ਜਨਮ ਮਰਨ ਮਿਟਾਵੈ। ਜਿਹੜੀ ਮਨਸਾ ਧਾਰ ਕੇ ਸੇਵਾ ਦੇ ਵਿੱਚ ਇਨਸਾਨ ਲੱਗਦਾ, ਗੁਰੂ ਜੀ ਉਹ ਵੀ ਪੂਰੀ ਕਰਦੇ ਹੈ। ਜੇ ਸੇਵਾ ਦੇ ਵਿੱਚ ਉਸ ਤੋਂ ਬਾਅਦ ਵੀ ਲੱਗਿਆ ਰਹੇ ਤਾਂ ਉਹਦਾ ਜਨਮ ਮਰਨ ਵੀ ਮਿਟਾ ਦਿੰਦੇ ਹੈ। ਮਹਾਰਾਜ ਫਰਮਾਉਂਦੇ ਨੇ ਮਨ ਚਿੰਦਿਆ ਫਲ ਪਾਏ ਸੀ ਅੰਤਰ ਵਿਵੇਕ ਵਿਚਾਰ। ਨਾਨਕ ਸਤਿਗੁਰ ਮਿਲਿਆ ਪ੍ਰਭ ਪਾਈਐ ਸਭ ਦੁੱਖ ਨਿਵਾਰਨ ਹਾਰ। ਸਤਿਗੁਰੂ ਪਾਤਸ਼ਾਹ ਜੀ ਦੇ ਚਰਨੀ ਲੱਗਣ ਦੇ ਨਾਲ ਮਹਾਰਾਜ ਫਰਮਾਉਂਦੇ ਨੇ ਪ੍ਰਭ ਪਾਈਐ ਪ੍ਰਭੂ ਜੀ ਨੂੰ ਪ੍ਰਾਪਤ ਕਰ ਲਈਦਾ, ਸਭ ਦੁੱਖ ਨਿਵਾਰਨ ਹਾਰ, ਕਿਉਂਕਿ ਗੁਰੂ ਪਾਤਸ਼ਾਹ ਜੀ ਸਭ ਤਰ੍ਹਾਂ ਦੇ ਆਪਣੇ ਸੇਵਕ ਦੇ ਦੁੱਖਾਂ ਨੂੰ ਨਿਵਾਰਨ ਦੀ ਬਖਸ਼ਿਸ਼ ਕਰ ਦਿੰਦੇ ਨੇ, ਸਾਰੇ ਦੁੱਖ ਦਲਿੱਦਰ ਦੂਰ ਕਰ ਦਿੰਦੇ ਹਨ। ਇਹ ਮਹਾਨ ਉਪਦੇਸ਼ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਆਪਣੇ 16 ਨੰਬਰ ਸਲੋਕ ਦੇ ਰਾਹੀਂ ਬਖਸ਼ਿਸ਼ ਕੀਤਾ ਹੈ। ਵਿਚਾਰ ਕਰਦਿਆਂ ਹੋਈਆਂ ਭੁੱਲਾਂ ਦੀ ਸਤਿਗੁਰੂ ਜੀ ਮੁਆਫ਼ੀ ਦੇਣੀ, ਅੱਗੇ ਲਈ ਸੁਮਤ ਬਖਸ਼ਣੀ, ਗੁਰੂ ਦਰਬਾਰ ਵਿੱਚ ਪਹੁੰਚੀਆਂ ਸੰਗਤਾਂ ਦਾ ਧੰਨਵਾਦ, ਸਾਰਿਆਂ ਨੂੰ ਜੀ ਆਇਆਂ ਨੂੰ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।